ਜੁਗੋ ਜੁਗੋ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦਾਨੰਦ ਮਨ ਦੇ ਗੁਰੂ ਰੂਪ ਪਿਆਰੀ ਸਤਸੰਗ ਜੀਓ ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਤਸੰਗ ਜੀਓ ਵਡਭਾਗੇ ਹੋ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਇਹੋ ਜਿਹੀਆਂ ਸੋਹਣੀਆਂ ਸੁਹਾਵੀਆਂ ਘੜੀਆਂ ਪ੍ਰਾਪਤ ਹੁੰਦੀਆਂ ਜਿਨ੍ਹਾਂ ਘੜੀਆਂ ਅੰਦਰ ਆਪ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠਦੇ ਹੋ ਕਿਉਂਕਿ ਇਹ ਸੁਭਾਗਾ ਮੌਕਾ ਜਿਹੜਾ ਹੈ ਇਹ ਸੁਹਾਵੀ ਘੜੀ ਜਿਹੜੀ ਹੈ ਮਨ ਲੈਣ ਲਈ ਪਤਾ ਨਹੀਂ ਕਿੰਨੇ ਜਨਮਾਂ ਚ ਪਟ ਗਿਆ ਕਿੰਨੇ ਤਰਲੇ ਲਏ ਇਸ ਮਨ ਨੇ ਹਰ ਜਨਮ ਦੇ ਅੰਦਰ ਹਰ ਸਰੀਰ ਦੇ ਅੰਦਰ ਹਾੜਾ ਕੱਢਿਆ ਇਸ ਮਨ ਨੇ ਤੇ ਬਾਣੀ ਚ ਲਿਖਿਆ ਪੜਿਆ ਕਰੋ ਬਾਣੀ ਚ ਗੁਰੂ ਜੀ ਲਿਖ ਲਏ ਕਿਸ ਮਨ ਬਿਰਤੀ ਲਿਖਣ ਲੱਗੇ ਕਹਿੰਦੇ ਮਨ ਪੁਕਾਰ ਕਰਦਾ ਹੈ ਕਹਿੰਦਾ ਕਰਮਹੀਨ ਧਨ ਕਰੇ ਬੇਨਤੀ ਕਦ ਨਾਨਕ ਆਵੇ ਬਾਰੀ ਜਿਹੜਾ ਮਨ ਹੈ ਨਾ ਉਸ ਪਰਮਾਤਮਾ ਦੇ ਚਰਨਾਂ ਚ ਬੇਨਤੀ ਕਰਦਾ ਹੈ ਕਹਿੰਦਾ ਇਹ ਅਕਾਲ ਪੁਰਖ ਪਰਮਾਤਮਾ ਮੈਂ ਕਰਮਾਂ ਤੋਂ ਹੀਣ ਆਇਆ ਮੇਰੇ ਪੱਲੇ ਕੁਛ ਨਹੀਂ ਮੇਰੇ ਤੇ ਕਿਰਪਾ ਕਰੋ ਦੱਸੋ ਮੇਰੀ ਵਾਰੀ ਕਦੋਂ ਆਊਗੀ ਕਿਹੜੀ ਤੁਹਾਡੇ ਚ ਲੀਨ ਹੋਣ ਦੀ ਆਪਣੇ ਆਪ ਨੂੰ ਪਹਿਚਾਨਣ ਦੀ ਆਪਣੇ ਪਾਪ ਆਪਣੇ ਮਾੜੇ ਕਰਮ ਧੋਣ ਦਾ ਕਦੋਂ ਮੈਨੂੰ ਮੌਕਾ ਮਿਲੂਗਾ ਤੇ ਗੁਰੂ ਸਾਹਿਬ ਨੇ ਕਹਿਣ ਲੱਗੇ ਜਦੋਂ ਇਹ ਮਨ ਮਨੁੱਖ ਸਰੀਰ ਵਿੱਚ ਪਹੁੰਚਦਾ ਹੈ ਤੇ ਮਨੁੱਖ ਸਰੀਰ ਵਿੱਚ ਪਹੁੰਚ ਕੇ ਜਦੋਂ ਗੁਰੂ ਦੇ ਦਰ ਤੇ ਆਉਂਦਾ ਹੈ ਤੇ ਗੁਰੂ ਸਾਹਿਬ ਨੇ ਸਮਝਾਉਣਾ ਕਰਦੇ ਇਸ ਮਨ ਨੂੰ ਕਹਿੰਦੇ ਮਨਾ ਤੇਰੀ ਪੁਕਾਰ ਸੁਣ ਲਈ ਉਸ ਪਰਮਾਤਮਾ ਨੇ ਤੇਰਾ ਹਾੜਾ ਸੁਣ ਲਿਆ ਉਸ ਪਰਮਾਤਮਾ ਨੇ ਹੁਣ ਅਸੀਂ ਤੇ ਬੁੱਧੀਹੀਨ ਆ ਸਾਨੂੰ ਤੇ ਪਤਾ ਹੀ ਨਹੀਂ ਸੀ ਵੀ ਜਨਮ ਮਿਲਿਆ ਕਦ ਲਈ ਅਸੀਂ ਤੇ ਪਤਾ ਕੀ ਸੋਚਦੇ ਕਈ ਵਾਰੀ ਦੇਖਿਓ ਆਪ ਜੀ ਕਈ ਡਿਸਕਸ਼ਨ ਕਰਦੇ ਹੁੰਦੇ ਨੇ ਇਨਸਾਨ ਕਹਿੰਦੇ ਕੋਈ ਨਹੀਂ ਜਨਮ ਤੇ ਸਾਰੇ ਜਨਮ ਇੱਕੋ ਜਿਹੇ ਨੇ ਕੀੜਾ ਮਕੌੜਾ ਵੀ ਉਦਾਂ ਦਾ ਇਨਸਾਨ ਵੀ ਉਦਾਂ ਦਾ ਹੀ ਹੈ ਉਹ ਵੀ ਖਾਣ ਪੀਣ ਦੇ ਨੇ ਆਪਾਂ ਵੀ ਖਾਣ ਪੀਣ ਆਏ ਐਵੇਂ ਦੁਨੀਆਂ ਵਕਤ ਨੂੰ ਫੜੀ ਮਿਲਦੀ ਜੀ ਨਹੀਂ ਇਹ ਸੋਝੀ ਕਿੱਥੋਂ ਮਿਲਦੀ ਹੈ ਕਿਸੇ ਮਿਲੇ ਹੋਏ ਕੋਈ ਮਿਲਦੀ ਹੈ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਆਉਂਦੇ ਨਾ ਫਿਰ ਸੋਝੀ ਮਿਲਦੀ ਆ ਬਾਹਰ ਭਟਕਦੇ ਰਹੀਏ ਜਿੱਥੇ ਮਰਜ਼ੀ ਫਿਰ ਇਹ ਸੋਝੀ ਨਹੀਂ ਮਿਲਦੀ ਕਿਸੇ ਨੂੰ ਵੀ ਜਦੋਂ ਇਹ ਮਨ ਬਿਰਤੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਆਈ ਨਾ ਗੁਰੂ ਚਰਨਾਂ ਚ ਬੈਠੇ ਤੇ ਗੁਰੂ ਸਾਹਿਬ ਨੇ ਇਸ ਮਨ ਨੂੰ ਆਵਾਜ਼ ਦੇਣ ਲੱਗੇ ਕਹਿੰਦੇ ਮਨਾ ਤੇਰੀ ਪੁਕਾਰ ਸੁਣ ਲਈ ਉਸ ਪਰਮਾਤਮਾ ਨੇ ਮਨ ਨੂੰ ਪਤਾ ਨਹੀਂ ਵੀ ਮੈਂ ਕਿਹੜੀ ਪੁਕਾਰ ਕੀਤੀ ਸੀ ਕਿਉਂਕਿ ਇਹਨੂੰ ਸੋਝੀ ਨਹੀਂ ਹੈ ਪਿਛਲੇ ਜੀਵਨ ਭੁੱਲ ਚੁੱਕਾ ਹੈ ਇਹਨੂੰ ਪਤਾ ਨਹੀਂ ਤੇ ਫਿਰ ਗੁਰੂ ਜੀ ਦੱਸਦੇ ਕਹਿੰਦੇ ਪਿਛਲੇ ਜਨਮਾਂ ਚ ਤੂੰ ਪੁਕਾਰ ਕਰਦਾ ਸੀ ਮੇਰੀ ਵਾਰੀ ਕਦੋਂ ਆਊਗੀ ਤੇ ਆ ਦੇਖ ਹੁਣ ਭਈ ਪ੍ਰਾਪਤ ਮਨ ਖਦੇਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਕਹਿੰਦੇ ਤੇਰੀ ਪੁਕਾਰ ਸੁਣ ਲਈ ਪਰਮਾਤਮਾ ਨੇ ਤੈਨੂੰ ਵਾਰੀ ਮਿਲ ਗਈ ਹੈ ਸਮਾਂ ਮਿਲ ਗਿਆ ਤੈਨੂੰ ਹੁਣ ਵਿਚਾਰ ਤੇ ਆਪਾਂ ਕਰਨੀ ਹੈ ਨਾ ਮਨ ਬਿੱਤੀ ਤੇ ਆਪਾਂ ਬਣਾਉਣੀ ਹੈ ਨਾ ਵੀ ਸਾਨੂੰ ਸਮਾਂ ਮਿਲਿਆ ਤੇ ਸਾਨੂੰ ਗੁਰੂ ਸਾਹਿਬਾਂ ਦੱਸਣ ਡਏ ਨੇ ਗੁਰੂ ਸਾਹਿਬਾਂ ਕੌਣ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਗੁਰੂ ਤੇ ਵਿਸ਼ਵਾਸ ਕਦੋਂ ਟਿਕਣਾ ਜਦੋਂ ਸਾਡੀ ਮਨ ਬਿਰਤੀ ਇੱਦਾਂ ਦੀ ਬਣ ਗਈ ਵੀ ਗੁਰੂ ਗ੍ਰੰਥ ਸਾਹਿਬ ਜੀ ਅਸਲ ਸ਼ਾਇ ਕੌਣ ਜੇ ਸਾਡੇ ਮਨ ਬਿਰਤੀ ਚਲਾ ਗਿਆ ਨਾ ਉਹ ਕੋਈ ਨਹੀਂ ਯਾਰ ਨਹੀਂ ਸਾਡੇ ਮਨ ਚ ਟਿਕਾਉਣਾ ਪੈਣਾ ਸਾਨੂੰ ਗੁਰੂ ਜੀ ਨੇ ਆਵਾਜ਼ ਮਾਰੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਹ ਪਰਮਾਤਮਾ ਦਾ ਦੂਜਾ ਰੂਪ ਆ ਤੇ ਧਿਆਨ ਦਿਓ ਕਦੀ ਜ਼ਿੰਦਗੀ ਚ ਵਿਚਾਰ ਕਰਿਓ ਪਰਮਾਤਮਾ ਹੀ ਆਪਣੇ ਆਪ ਦੀ ਸੋਝੀ ਦੇ ਸਕਦਾ ਦੂਜਾ ਬੰਦਾ ਉਹਦੀ ਸੋਝੀ ਨਹੀਂ ਦੇ ਸਕਦਾ ਕਿਉਂਕਿ ਤੂੰ ਬੇਅੰਤ ਉਹ ਬਿਰਲੋ ਜਾਣੇ ਕਿਸੇ ਨੂੰ ਪਤਾ ਹੀ ਨਹੀਂ ਉਹ ਕੀ ਚੀਜ਼ ਹੈ ਕਿਹੋ ਜਿਹਾ ਹੈ ਉਹ ਬੇਅੰਤ ਹੈ ਉਹ ਇਹ ਅਕਾਲ ਪੁਰਖ ਨੇ ਖੇਡ ਖੇਡ ਦਿੱਤੀ ਕਿਹੜੀ ਖੇਡ ਖੇਡਦੀ ਆਪੇ ਹੀ ਨਿਰੰਕਾਰ ਆ ਤੇ ਆਪੇ ਹੀ ਆਕਾਰ ਦਾ ਰੂਪ ਧਾਰਨ ਕਰਕੇ ਗੁਰੂ ਬਣ ਕੇ ਸੰਸਾਰ ਤੇ ਆ ਗਿਆ ਤੇ ਆ ਕੇ ਸਮਝਾਉਣ ਲੱਗੇ ਫਿਰ ਦੇਖਣਾ ਅਸੀਂ ਕਲਯੁਗੀ ਜੀਵ ਆ ਠੀਕ ਹੈ ਭੁੱਲਣ ਹਾਰੇ ਹਾਂ ਫਿਰ ਰੋਜ਼ ਦਿਹਾੜੀ ਅਸੀਂ ਤਬਦੀਲੀਆਂ ਲਿਆਉਂਦੇ ਹਾਂ ਰੋਜ਼ ਦਿਹਾੜੀ ਠੀਕ ਹੈ ਸਾਡੀ ਮਨ ਬਿਰਤੀ ਹੈ ਠੀਕ ਹੈ ਤੇ ਗੁਰੂ ਸਾਹਿਬਾਂ ਨੇ ਕੀ ਕੀਤਾ ਕਿ ਜਿੰਨੇ ਬੋਲ ਬੋਲੇ ਹੋਏ ਸਨ ਆਪਣੇ ਸਾਰੇ ਕਲਮ ਬੰਦ ਕਰ ਦਿੱਤੇ ਕਦ ਲਈ ਕਿ ਅਸੀਂ ਦਰ ਦਰ ਦੇ ਧੱਕੇ ਨਾ ਖਾਈਏ ਅਸੀਂ ਭਟਕੀਏ ਨਾ ਠੀਕ ਹੈ ਇਹ ਨਹੀਂ ਹੁਣ ਧਿਆਨ ਦੇਣਾ ਮਨ ਵਿੱਚ ਸ਼ੱਕ ਆ ਜਾਂਦਾ ਕਿਸੇ ਵੇਲੇ ਵੀ ਯਾਰ ਸਾਡੇ ਮਾਂ ਪਿਓ ਨੇ ਪਤਾ ਨਹੀਂ ਕੀ ਕੀਤਾ ਉਹ ਤੇ ਸਾਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਲੜਨ ਲੱਗ ਜਾਓ ਤੇ ਉਹ ਕੰਮ ਨਿਬੇੜਤਾ ਕੀ ਕਹਿੰਦਾ ਵੀ ਸਾਡੇ ਮਾਂ ਪਿਓ ਗਾਂ ਉਹਨਾਂ ਦੇ ਮਾਂ ਪਿਓ ਗਾਂ ਉਹਨਾਂ ਦੇ ਮਾਂ ਪਿਓ ਵੀ ਕਲ ਯੁੱਗ ਦੇ ਅੰਦਰ ਗੁਰੂ ਦਾ ਪੱਲਾ ਫੜ ਕੇ ਹੀ ਪਾਰ ਲੰਘੇ ਤੇ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜਾਓ ਧੱਕੇ ਖਾਣ ਦੀ ਲੋੜ ਨਹੀਂ ਹੈ ਕਲਮ ਬੰਦ ਕਰ ਦਿੱਤਾ ਤੇ ਨਾਲ ਕੀ ਕਹਿ ਦਿੱਤਾ ਕਹਿੰਦਾ ਤੁਹਾਡੇ ਮਨ ਵਿੱਚ ਵਿਚਾਰ ਆਉਂਦੀ ਹੈ ਰੋਜ਼ ਦਿਹਾੜੀ ਵੀ ਯਾਰ ਪਤਾ ਨਹੀਂ ਕਿਹੜੀ ਜੁਗਤੀ ਹੈ ਤੇ ਪਤਾ ਨਹੀਂ ਕਿਹੜਾ ਨਵਾਂ ਤਰੀਕਾ ਹੈ ਤੇ ਗੁਰੂ ਸਾਹਿਬ ਨੇ ਬਾਣੀ ਚ ਲਿਖਦਾ ਸਾਹਿਬ ਮੇਰਾ ਨਿੱਤ ਨਵਾਂ ਕਹਿੰਦੇ ਵੀ ਧੱਕੇ ਨਾ ਖਾਇਓ, ਇਹ ਐਸਾ ਪ੍ਰਕਾਸ਼ ਆ, ਤੁਸੀਂ ਇਹਨੂੰ ਧਿਆਨ ਨਾਲ ਪੜ੍ਹ ਕੇ ਦੇਖੋ, ਤੁਹਾਨੂੰ ਜਦੋਂ ਤੁਸੀਂ ਪੜ੍ਹੋਗੇ ਨਾ ਇਹ ਤੁਹਾਨੂੰ ਰੋਜ਼ ਨਵਾਂ ਨਰੋਵਾ ਹੀ ਮਿਲੂਗਾ। ਕਿੱਦਾਂ? ਤੁਸੀਂ ਇੱਦਾਂ ਕਰਿਓ, ਬਾਣੀ ਪੜ੍ਹਿਓ, ਤੁਸੀਂ ਰੋਜ਼ ਜਪਜੀ ਦਾ ਪਾਠ ਕਰਦੇ ਹੋ, ਨਿਤਨੇਮੀ ਹੋ, ਪੰਜਾਂ ਬਾਣੀ ਦਾ ਪਾਠ ਕਰਦੇ ਹੋ, ਠੀਕ ਹੈ, ਰੋਜ਼ ਕਰਦੇ ਹੋ, ਅਤੇ ਰੋਜ਼ ਤੁਹਾਡੇ ਮਨ 'ਚੋਂ ਆਵਾਜ਼ ਆਉਂਦੀ ਹੈ ਕਿ ਵੀ ਯਾਰ ਇੰਨੇ ਦਿਨ ਹੋ ਗਏ ਪਾਠ ਕਰਦਿਆਂ ਨੂੰ, ਰੋਜ਼ ਨਵੀਂ ਚੀਜ਼ ਹੀ ਲੱਭਦੀ ਹੈ, ਰੋਜ਼ ਨਵੀਂ ਬਿਰਤੀ ਲੱਭਦੀ ਹੈ, ਹੈਂ, ਰੋਜ਼ ਨਵੀਂ ਸੋਚ ਲੱਭਦੀ ਹੈ। ਐਂ ਲੱਗਦਾ ਜਿਵੇਂ ਗੁਰੂ ਜੀ ਨੇ ਅੱਜ ਨਵੀਂ ਗੱਲ ਹੀ ਕਹਿਤੀ, ਕੱਲ੍ਹ ਕਹੀ ਨਹੀਂ ਸੀ, ਕਿਉਂਕਿ ਤਾਕਤ ਆ, ਸ਼ਕਤੀ ਹੈ, ਪ੍ਰਕਾਸ਼ ਆ। ਅਤੇ ਆਪ ਜੀ ਜ਼ਿੰਦਗੀ 'ਚ ਇੱਕ ਨੋਟ ਗੱਲ ਨੋਟ ਕਰਨਾ, ਜਿਹੜਾ ਪ੍ਰਕਾਸ਼ ਹੈ ਨਾ, ਦੇਖੋ ਸੂਰਜ ਉਹੀ ਰੋਜ਼ ਚੜ੍ਹਦਾ, ਉਹੀ ਸੂਰਜ ਰੋਜ਼ ਚੜ੍ਹਦਾ, ਪਰ ਰੋਜ਼ ਕੀ ਕਹਿੰਦੇ ਆਪਾਂ, ਨਵਾਂ ਜੀਵਨ ਮਿਲਿਆ ਹੈ, ਨਵਾਂ ਜੀਵਨ ਮਿਲਿਆ ਹੈ। ਇੱਦਾਂ ਹੀ ਰੋਜ਼ ਗੁਰਬਾਣੀ ਪੜ੍ਹਿਓ ਤਾਂ ਤੁਹਾਨੂੰ ਐਂ ਲੱਗੂਗਾ ਜਿਵੇਂ ਅੱਜ ਨਵਾਂ ਜੀਵਨ ਮਿਲਿਆ ਹੈ, ਅੱਜ ਨਵੀਂ ਸੋਝੀ ਆਈ, ਅੱਜ ਨਵੀਂ ਗੱਲ ਹੀ ਲੱਭੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ, ਹੈਗਾ ਉਹੀ ਹੈ। ਪਰ ਕੀ ਹੈ? ਇਹ ਪ੍ਰਕਾਸ਼ਿਤ ਅਵਸਥਾ ਹੈ, ਇਹ ਸੂਰਜ ਨਾਲੋਂ ਵੱਡਾ ਪ੍ਰਕਾਸ਼ ਆ। ਅਜੇ ਸੂਰਜ ਛੋਟਾ ਪ੍ਰਕਾਸ਼ ਆ, ਸੂਰਜ ਸੰਸਾਰ ਨੂੰ ਵਿਖਾਉਂਦਾ ਹੈ, ਪਰ ਸੂਰਜ ਨੂੰ ਖੁਦ ਨੂੰ ਨਹੀਂ ਪਤਾ ਮੈਨੂੰ ਪ੍ਰਕਾਸ਼ ਕਿੱਥੋਂ ਮਿਲਦੇ ਆ। ਇਹ ਗੁਰੂ ਗ੍ਰੰਥ ਸਾਹਿਬ ਜੀ ਉਸ ਪ੍ਰਕਾਸ਼ ਨਾਲੋਂ ਵੀ ਵੱਡਾ ਪ੍ਰਕਾਸ਼ ਆ। ਸੋ ਧਿਆਨ ਦੇਣਾ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਬਾਰੇ ਸੋਝੀ ਹੋਣੀ ਚਾਹੀਦੀ ਹੈ ਕਿ ਕੌਣ ਆ। ਫਿਰ ਸਾਡਾ ਫੇਥ ਬੱਝਣਾ, ਸਾਡਾ ਵਿਸ਼ਵਾਸ ਬੱਝਣਾ, ਜਦੋਂ ਵਿਸ਼ਵਾਸ ਬੱਝਣਾ, ਸਾਡਾ ਫੇਥ ਬੱਝਣਾ, ਫਿਰ ਜਦੋਂ ਅਸੀਂ ਗੁਰਬਾਣੀ ਪੜ੍ਹਨੀ ਆ ਨਾ, ਸਾਨੂੰ ਗੁਰਬਾਣੀ ਦੀ ਸੋਝੀ ਆਉਣੀ ਆ। ਅਤੇ ਧਿਆਨ ਦਿਓ, ਜਿੰਨਾ ਚਿਰ ਸਾਨੂੰ ਗੁਰਬਾਣੀ ਦੀ ਸੋਝੀ ਨਹੀਂ ਹੈ, ਜਿੰਨਾ ਚਿਰ ਸਾਨੂੰ ਗੁਰਬਾਣੀ ਦੀ ਸੋਝੀ ਨਹੀਂ ਹੈ, ਆਪਾਂ ਪੜ੍ਹੀ ਜਾਂਦੇ ਹਾਂ। ਹੁਣ ਦੇਖੋ ਆਪ ਜੀ ਹੁਣੇ ਕੀਰਤਨ ਸਰਵਣ ਕੀਤਾ ਗੁਰਸਿੱਖਾਂ ਪਾਸੋਂ। ਜਦੋਂ ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਨਾ, ਅਤੇ ਕੀਰਤਨ ਦੇ ਅੰਦਰ ਗੁਰਸਿੱਖ ਪਿਆਰੇ ਸ਼ਬਦ ਗਿਆਨ ਕਰ ਰਹੇ ਸਨ, ਸ਼ਬਦ ਗਿਆਨ ਕਰ ਰਹੇ ਸਨ, ਸੁਣ ਸਾਸਤ ਸੁਦਾਗਰੀ ਸੱਤ ਘੋੜੇ ਲੈ ਚੱਲ। ਧਿਆਨ ਦੇਣਾ, ਸੁਣ ਸਾਸਤ, ਸਾਸਤ ਕਹਿੰਦੇ ਸ਼ਾਸਤਰ ਨੂੰ, ਕਹਿੰਦਾ ਭਾਵ ਧਾਰਮਿਕ ਗ੍ਰੰਥ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਸਾਸਤ ਕਹਿੰਦੇ ਨੇ, ਠੀਕ ਹੈ। ਇਹ ਸੱਤ ਆ, ਉਹਦੇ ਵਰਗਾ ਸੱਚ ਆ, ਇਹ ਕਿਹਦੇ ਵਰਗਾ? ਅਕਾਲ ਪੁਰਖ ਵਰਗਾ ਸੱਚ ਆ। ਸੁਣ ਸਾਸਤ ਸੌਦਾਗਰੀ, ਕਹਿੰਦੇ ਵੀ ਇੱਦਾਂ ਕਰ ਮਨਾ, ਜਦੋਂ ਧਾਰਮਿਕ ਗ੍ਰੰਥ ਨੂੰ ਸੁਣਦਾ ਨਾ, ਤੇ ਸੁਦਾਗਰ ਬਣ ਕੇ ਸੁਣਿਆ ਕਰ। ਸੁਦਾਗਰ ਕੌਣ ਆ? ਜਿਹੜਾ ਬੰਦਾ ਕਿਤੇ ਵਪਾਰ ਕਰਨ ਜਾਂਦਾ ਨਾ, ਕੁਝ ਖਰੀਦਣ ਜਾਂਦਾ, ਉਹ ਹਮੇਸ਼ਾ ਸੁਦਾਗਰ ਹੁੰਦਾ। ਵਪਾਰੀ ਆ ਨਾ, ਪੈਸੇ ਵਾਲਾ, ਅਮੀਰ ਆਦਮੀ, ਕਿਤੋਂ ਕੁਝ ਖਰੀਦਣ ਗਿਆ, ਉਹ ਸੁਦਾਗਰ ਹੈ। ਤੇ ਗੁਰੂ ਜੀ ਕਹਿਣ ਲੱਗੇ ਸੁਣ ਸਾਸਤ ਸੁਦਾਗਰੀ, ਜਦੋਂ ਕਹਿੰਦੇ ਗੁਰਬਾਣੀ ਨੂੰ ਸੁਣਨ ਜਾਂਦਾ ਨਾ, ਤੇ ਸ਼ਾਹੂਕਾਰ ਬਣ ਕੇ ਜਾਇਆ ਕਰ, ਸੁਦਾਗਰ ਬਣ ਕੇ ਜਾਇਆ ਕਰ, ਤੇ ਨਾਲ ਕੀ ਲੈ ਕੇ ਜਾਇਆ ਕਰ? ਸੱਤ ਘੋੜੇ ਲੈ ਚੱਲ। ਹੁਣ ਸੱਤ ਘੋੜੇ ਕਿਹੜੇ ਆ? ਇਹ ਤਾਂ ਸੱਤ ਗਿਣਤੀ ਵਾਲੇ ਨਹੀਂ, ਅੰਕ ਨਹੀਂ ਹੈ ਇੱਥੇ ਵੀ ਸੱਤ ਘੋੜੇ ਨਾਲ ਲੈ ਜਾ ਜੀ, ਨਹੀਂ। ਸੱਤ ਕੀ ਹੈ? ਸੱਤ ਕਹਿੰਦੇ ਉੱਚਾ ਆਚਰਣ। ਘੋੜੇ ਕੀ ਹੈ? ਜਿਹਦੇ ਉੱਤੇ ਆਪਾਂ ਲੱਦ ਕੇ ਲਿਆਉਣਾ ਕਿਸੇ ਚੀਜ਼ ਨੂੰ। ਹੁਣ ਸੁਦਾਗਰ ਚਲਾ ਗਿਆ ਵਪਾਰ ਕਰਨ, ਕੁਝ ਲੱਦ ਕੇ ਤਾਂ ਲਿਆਊਗਾ ਨਾ, ਤੇ ਲੱਦਣ ਲਈ ਕੋਈ ਗੱਡੀ ਲੈ ਕੇ ਜਾਊਗਾ? ਉਦੋਂ ਘੋੜੇ ਹੁੰਦੇ ਸੀਗੇ, ਉਹਨਾਂ ਸਮੇਂ 'ਚ ਘੋੜੇ ਘੋੜੀਆਂ ਹੁੰਦੇ ਸੀਗੇ, ਬਲਦ ਹੁੰਦੇ ਸੀ, ਟੱਕੇ ਹੁੰਦੇ ਸੀਗੇ, ਤੇ ਨਾਲ ਗੱਡ ਹੁੰਦੇ ਸੀ। ਹੁਣ ਕੀ ਹੋਇਆ? ਹੁਣ ਗੱਡੀਆਂ ਆ ਗਈਆਂ। ਇੱਥੇ ਗੁਰੂ ਜੀ ਨੇ ਨਵੀਂ ਚੀਜ਼ ਦੱਸ ਦਿੱਤੀ ਸਾਨੂੰ ਉਸ ਸਮੇਂ ਦੀ। ਕੀ ਕਹਿੰਦੇ? ਸੱਤ ਘੋੜੇ ਲੈ ਚੱਲ। ਕੀ ਸਮਝਾਉਣ ਲੱਗੇ? ਕਹਿੰਦੇ ਇੱਦਾਂ ਕਰ ਮਨਾ, ਸਾਦਾ ਭਾਵ ਉੱਚਾ ਆਚਰਣ, ਠੀਕ ਹੈ। ਕਹਿੰਦੇ ਜਦੋਂ ਤੂੰ ਗੁਰਬਾਣੀ ਨੂੰ ਸਰਵਣ ਕਰਦਾ ਨਾ, ਜਦੋਂ ਸੁਣਦਾ ਹੈ, ਸੁਦਾਗਰ ਬਣ ਕੇ ਸੁਣਿਆ ਕਰ। ਸੁਦਾਗਰ ਦਾ ਮਤਲਬ ਕੀ ਹੈ? ਵਪਾਰੀ ਬਣ ਕੇ ਸੁਣਿਆ ਕਰ, ਮਨ 'ਚ ਧਾਰਿਆ ਕਰ ਕਿ ਮੈਂ ਇਸ ਗੁਰਬਾਣੀ ਨੂੰ ਸੁਣਨ ਲੱਗਾ, ਅਤੇ ਅੱਜ ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਮੈਂ ਕੁਝ ਲੈ ਕੇ ਜਾਣਾ। ਸੱਤ ਘੋੜੇ ਲੈ ਚੱਲ, ਕਹਿੰਦਾ ਉੱਚਾ ਆਚਰਣ ਬਣਾ। ਇਹ ਆਚਰਣ ਘੋੜਾ ਆ, ਜੇ ਤੇਰਾ ਸੱਚਾ ਸੁੱਚਾ ਆਚਰਣ ਹੋਊਗਾ ਨਾ, ਤੇ ਤਾਂ ਤੂੰ ਗੁਰੂ ਦੀ ਗੱਲ ਕੋਈ ਲੱਦ ਕੇ ਖੜ ਸਕਦਾ। ਜੇ ਤੇਰਾ ਆਚਰਣ ਮਾੜਾ ਹੋਇਆ ਨਾ, ਤੇ ਗੁਰੂ ਦੇ ਬੋਲ ਤੂੰ ਲੱਦ ਕੇ ਖੜ ਹੀ ਨਹੀਂ ਸਕਦਾ, ਤੇਰੇ ਕੋਲ ਖੜੇ ਹੀ ਨਹੀਂ ਜਾਣੇ, ਠੀਕ ਹੈ। ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਗੱਲ। ਕਹਿੰਦਾ ਕਿ ਗੁਰੂ ਸਾਹਿਬ ਨਾ, ਕਹਿੰਦੇ ਖਰਚ ਬੰਨ ਚੰਗਿਆਈਆਂ। ਖਰਚ ਬੰਨ ਦਾ ਮਤਲਬ ਕੀ ਹੁੰਦਾ? ਹੁਣ ਤੁਸੀਂ ਹੋ, ਤੁਹਾਡੀ ਜ਼ਿੰਦਗੀ ਦਾ ਇੱਕ ਲਹਿਜਾ ਆ, ਤੁਹਾਨੂੰ ਆਪਣੀ ਜ਼ਿੰਦਗੀ 'ਚ ਖਰਚਾ ਚਾਹੀਦਾ। ਤੁਸੀਂ ਸਵੇਰੇ ਹੋ, ਉੱਠਦੇ ਹੋ, ਘਰ ਵਾਲੇ ਨੂੰ ਕਹਿੰਦੀ, ਕਹਿੰਦੀ ਜੀ ਗੱਲ ਸੁਣੋ ਨਾ, ਤੁਸੀਂ ਚੁੱਕ ਕੇ ਮੂੰਹ ਤੁਰ ਪੈਂਦੇ ਹੋ, ਤੁਸੀਂ ਮੈਨੂੰ ਦੱਸ ਪੁੱਛਿਆ ਤਾਂ ਕਰੋ ਵੀ ਮੈਨੂੰ ਘਰ ਖਰਚਾ ਚਾਹੀਦਾ ਹੁੰਦਾ, ਜ਼ਿੰਦਗੀ ਦੀ ਗੁਜ਼ਾਰਨੀ ਹੈ। ਬੱਚਾ ਸਕੂਲ ਜਾਣ ਲੱਗਦਾ ਤੇ ਮਾਂ ਪਿਓ ਨੂੰ ਕੀ ਕਹਿੰਦਾ? ਕਹਿੰਦਾ ਪਿਤਾ ਜੀ ਜੇਬ ਖਰਚਾ ਚਾਹੀਦਾ। ਇਹਦਾ ਮਤਲਬ ਖਰਚ ਦੀ ਲੋੜ ਆ, ਕੁਝ ਹੋਊ ਤੇ ਤਾਂ ਹੀ ਆਪਾਂ ਖਰਚਾਂਗੇ, ਤਾਂ ਹੀ ਵਰਤਾਂਗੇ ਕੁਝ। ਉਹ ਖਰਚਾ ਮੰਗਦਾ ਮਾਂ ਬਾਪ ਦੇ ਕੋਲੋਂ। ਇੱਦਾਂ ਹੀ ਗੁਰੂ ਸਾਹਿਬਾਂ ਨੂੰ ਸਮਝਾਉਣ ਲੱਗੇ, ਕਹਿੰਦੇ ਖਰਚ ਬੰਨ। ਕਹਿੰਦੇ ਮਨਾ, ਤੇਰੀ ਜ਼ਿੰਦਗੀ ਦੇ ਅੰਦਰ ਵੀ ਤੈਨੂੰ ਖਰਚਣ ਲਈ ਕੁਝ ਚਾਹੀਦਾ, ਤੈਨੂੰ ਖਰਚਣ ਲਈ ਕੁਝ ਚਾਹੀਦਾ। ਤੇ ਕਹਿੰਦੇ ਕੀ ਕਰ? ਚੰਗਿਆਈਆਂ। ਕਹਿੰਦੇ ਇੱਦਾਂ ਕਰ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਨਾ, ਫਿਰ ਚੰਗੇ ਗੁਣ ਲੈ ਲਾ, ਇਹ ਤੇਰੀ ਜ਼ਿੰਦਗੀ ਦਾ ਖਰਚਾ ਆ। ਚੰਗੇ ਗੁਣਾਂ ਨੇ ਤੇਰੀ ਜ਼ਿੰਦਗੀ ਦੇ ਵਿੱਚ ਨਿਭਾਅ ਪੈਦਾ ਕਰਨਾ। ਜੇ ਚੰਗੇ ਗੁਣ ਨਹੀਂ ਨਾ ਹੋਏ, ਜਿਹਦੇ ਕੋਲ ਚੰਗੇ ਗੁਣ ਨਹੀਂ ਹੈ, ਜਿਹਦੇ ਕੋਲ ਪੈਸਾ ਨਹੀਂ ਹੈ ਉਹ ਜੋ ਖਰੀਦ ਨਹੀਂ ਸਕਦਾ, ਜਿਹਦੇ ਕੋਲ ਚੰਗੇ ਗੁਣ ਨਹੀਂ ਹੈ ਉਹ ਕਦੀ ਪਰਮਾਤਮਾ ਦੇ ਦਰ ਤੇ ਜਾ ਨਹੀਂ ਸਕਦਾ, ਉਹ ਕਦੀ ਸੰਸਾਰ ਦੇ ਵਿੱਚੋਂ ਕੁਝ ਖਰੀਦ ਨਹੀਂ ਸਕਦਾ। ਚੰਗੇ ਗੁਣਾਂ ਦੀ ਲੋੜ ਹੈ ਸਾਨੂੰ। ਕੀ ਕਹਿਣ ਲੱਗੇ? ਕਹਿੰਦੇ ਖਰਚ ਬੰਨ ਚੰਗਿਆਈਆਂ, ਠੀਕ ਹੈ। ਕਹਿੰਦੇ ਆਪਣੇ ਪੱਲੇ ਨਾਲ ਆਪਣੇ ਖਰਚਣ ਵਾਸਤੇ ਨਾ ਚੰਗੇ ਗੁਣਾਂ ਨੂੰ ਬੰਨ ਲੈ, ਠੀਕ ਹੈ। ਪਰ ਮਤ ਮਨ ਜਾਣੇ ਕੱਲ, ਕਹਿੰਦੇ ਇੱਕ ਕੰਮ ਹੋਰ ਕਰੀ, ਇਹ ਜਿਹੜਾ ਵਪਾਰ ਹੈ ਨਾ, ਜਿਹੜਾ ਖਰਚਾ ਹੈ, ਹੁਣ ਦੇਖਿਓ ਤੁਸੀਂ, ਬੱਚਾ ਸਿਰੇ ਮਾਂ ਅਤੇ ਪਿਓ ਨੂੰ ਕਹਿੰਦਾ, ਕਹਿੰਦਾ ਪਿਤਾ ਜੀ ਸਕੂਲ ਜਾਣਾ, ਥੋੜੇ ਪੈਸੇ ਦੇ ਦਿਓ, ਖਰਚਾ ਚਾਹੀਦਾ। ਪਿਤਾ ਜੀ ਕਹਿੰਦੇ ਜਾਓ ਜਾ ਕੱਲ ਲੈ ਲਈ। ਪਿਤਾ ਜੀ ਮੈਂ ਕੱਲ ਕੀ ਕਰਨਾ, ਅੱਜ ਤੇ ਮੈਨੂੰ ਲੋੜ ਆ, ਅੱਜ ਤੇ ਮੈਂ ਫੀਸ ਦੇਣੀ ਹੈ, ਅੱਜ ਮੈਂ ਪੈਨ ਖਰੀਦਣਾ, ਅੱਜ ਮੈਂ ਕਾਪੀ ਖਰੀਦਣੀ, ਅੱਜ ਮੈਨੂੰ ਲੋੜ ਹੈ, ਕੱਲ ਮੈਨੂੰ ਲੋੜ ਨਹੀਂ, ਮੈਨੂੰ ਅੱਜ ਲੋੜ ਹੈ, ਦਿਓ ਪੈਸੇ ਦਿਓ। ਉਹ ਨਹੀਂ ਨਹੀਂ ਅੱਜ ਨਹੀਂ ਕੱਲ ਲੈ ਲਈ। ਪਿਤਾ ਜੀ ਮੈਂ ਸਕੂਲ ਹੀ ਨਹੀਂ ਜਾਣਾ, ਕਿਉਂ, ਮੇਰੇ ਕੋਲ ਖਰਚਾ ਹੀ ਹੈ ਨਹੀਂ, ਮੈਂ ਜਿਹੜੀ ਚੀਜ਼ ਲੈਣੀ ਉਹ ਤਾਂ ਲੈਣੀ ਹੈ। ਹੁਣ ਧਿਆਨ ਦਿਓ, ਤੁਸੀਂ ਏਡੇ ਸਿਆਣੇ ਹੋ ਕਿ ਤੁਹਾਡੇ ਪਿਤਾ ਜੀ ਨੇ ਕਿਹਾ ਵੀ ਕੱਲ ਪੈਸੇ ਲੈ ਲਈ, ਤੇ ਤੁਸੀਂ ਮੰਨੇ ਨਹੀਂ ਕਿ ਮੈਂ ਕੱਲ ਤੇ ਨਹੀਂ ਪਾਉਣੀ, ਮੈਂ ਅੱਜ ਹੀ ਕਾਪੀ ਲੈਣੀ, ਅੱਜ ਹੀ ਪੈਨ ਲੈਣਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਮਤ ਮਨ ਜਾਣੇ ਕੱਲ, ਕਹਿੰਦਾ ਭਾਈ ਜਦੋਂ ਮੇਰੇ ਕੋਲ ਖਰਚਾ ਲੈਣਾ, ਜਦੋਂ ਮੇਰੇ ਕੋਲ ਚੰਗੇ ਗੁਣ ਲੈਣੇ ਹੁੰਦੇ ਆ, ਉਦੋਂ ਕੱਲ ਤੇ ਕਿਉਂ ਪਾ ਦੇਣਾ। ਕਿਸੇ ਨੇ ਕਿਹਾ ਜੀ ਗੁਰੂ ਘਰ ਚਲੀਏ, ਉਹ ਕਹਿੰਦਾ ਕੱਲ ਨੂੰ ਦੇਖਾਂਗੇ, ਕੋਈ ਗੱਲ ਨਹੀਂ, ਮੈਂ ਤੇਰੀ ਉਮਰ ਪਈ ਹੈ, ਜਾਓ ਤੁਸੀਂ ਕਿਸੇ ਨੂੰ ਕਹਿ ਕੇ ਦੇਖਿਓ ਵੀ ਭਾਈ ਸਾਹਿਬ ਗੁਰੂ ਦੇ ਲੜਨ ਲੱਗ ਜਾਓ। ਅਮਿਤ ਸ਼ਕਲ ਜਵਾਬ ਦਿੰਦਾ, ਠੀਕ, ਕਹਿੰਦਾ ਭਾਈ ਸਾਹਿਬ ਤੁਸੀਂ ਕਾਹਲੇ ਨਾ ਪਓ, ਮੈਂ ਤੇਰੀ ਉਮਰ ਪਈ ਹੈ, ਛਕ ਲਾਂਗੇ, ਲੜਨ ਲੱਗ ਜਾਂਗੇ। ਕਿਹੜੀ ਗੱਲੋਂ? ਜਿਹੜਾ ਤੈਨੂੰ ਤੇਰੀ ਮਨ ਦੀ ਸੋਚ ਦੇ ਮੁਤਾਬਕ ਤੈਨੂੰ ਖਰਚਾ ਚਾਹੀਦਾ ਉਹ ਅੱਜ ਚਾਹੀਦਾ, ਪਰ ਗੁਰੂ ਦੀ ਸੋਚ ਦੇ ਮੁਤਾਬਕ ਖਰਚਾ ਚਾਹੀਦਾ ਉਹ ਕੱਲ ਤੇ ਪਾ ਦਿੰਦੇ ਆਪਾਂ। ਤੇ ਕੀ ਕਹਿੰਦੇ ਗੁਰੂ ਜੀ? ਮਤ ਮਨ ਜਾਣੇ ਕੱਲ, ਕਹਿੰਦੇ ਵਪਾਰ ਇਹ ਨਾ ਕਵੀ ਕੱਲ ਨੂੰ ਕਰ ਲਾਂਗੇ, ਵੀ ਚੰਗੇ ਗੁਣ ਕੱਲ ਨੂੰ ਖਰੀਦ ਲਵਾਂਗੇ, ਤੇ ਗੁਰੂ ਕੋਲੋਂ ਸਾਡਾ ਚੰਗਾ ਆਚਰਣ ਹੈ ਨਾ, ਵਪਾਰ ਕਰਨਾ ਕੱਲ ਨੂੰ ਕਰ ਲਾਂਗੇ। ਕਹਿੰਦਾ ਮਤ ਮਤ ਜਾਣੇ ਕੱਲ, ਕੱਲ ਤੇ ਨਾ ਪਾਈ, ਇਹ ਨਾ ਕੰਮ ਕਰੀ, ਫਿਰ ਕੀ ਕਰ? ਨਿਰੰਕਾਰ ਕਾ ਦੇਸ਼ ਜਾਏ, ਧਿਆਨ ਦਿਓ, ਤਾਂ ਸੁੱਖ ਲਹੇ ਮਹਿਲ। ਧਿਆਨ ਦੇਣਾ ਆਪਣੇ ਹੁਣ ਕੀ ਸੁਣਿਆ ਅਜੇ, ਕੀ ਕਹਿਣ ਲੱਗੇ ਗੁਰੂ ਜੀ? ਕਹਿਣ ਲੱਗੇ ਆਪ ਜੀ ਨੂੰ ਨਿਰੰਕਾਰ ਕੇ ਦੇਸ਼ ਜਾਏ। ਕਹਿੰਦਾ ਭਾਈ ਜੇ ਤੇਰੇ ਕੋਲ ਚੰਗਾ ਵਪਾਰ ਹੋਊਗਾ, ਚੰਗਾ ਪੈਸਾ ਹੋਊਗਾ, ਖਰਚੇ ਤੇਰੇ ਬੰਨਣ ਪੱਲੇ ਵੱਧਾ ਹੋਊਗਾ, ਤਾਂ ਹੀ ਤੂੰ ਕਿਹਦੇ ਘਰ ਜਾ ਸਕਦਾ। ਹੁਣ ਤੁਸੀਂ ਸੋਚੋ ਨਾ, ਤੁਹਾਨੂੰ ਕਿਤੇ ਮਾਂ ਪਿਓ ਕਹਿ ਦੇਣ ਜਾ ਪੁੱਤ, ਤੇਰੀ ਭੂਆ ਯਾਦ ਕਰਦੀ ਸੀ ਕਦੀ ਮਿਲਿਆ, ਕਹਿੰਦੀ ਸੀ ਮੈਨੂੰ ਮਿਲਣ ਨਹੀਂ ਕਦੀ ਆਇਆ। ਕੀ ਕਹਿੰਦੇ ਹੋ? ਪਿਤਾ ਜੀ ਦਿਲ ਤੇ ਮੇਰਾ ਵੀ ਬੜਾ ਕਰਦਾ ਹੈ, ਭੂਆ ਬੜੀ ਚੰਗੀ ਹੈ, ਮੈਂ ਵੀ ਮੇਰਾ ਦਿਲ ਕਰਦਾ ਸੀ ਮਿਲਾਵਾਂ। ਪਰ ਹੁਣ ਧਿਆਨ ਦਿਓ, ਉਹਦੇ ਘਰ ਜਾਣ ਲਈ ਤੇ ਪਿਤਾ ਜੀ ਨੇ ਕਹਿਤਾ, ਤੁਸੀਂ ਵੀ ਹਾਂ ਕਰ ਦਿੱਤੀ, ਪਰ ਨਾਲ ਫਿਰ ਤੁਸੀਂ ਕਹਿੰਦੇ ਹੋ ਪਿਤਾ ਜੀ ਨੂੰ, ਕਹਿੰਦੇ ਪਿਤਾ ਜੀ ਜਾਣ ਲਈ ਤੇ ਕਹਿਤਾ, ਜਾਵਾਂ ਕਾਹਦੇ ਨਾਲ, ਕੁਝ ਦਿਓ, ਕੁਝ ਪੱਲੇ ਹੋਵੇ ਤਾਂ ਹੀ ਜਾਵਾਂ ਮੈਂ ਉਹਦੇ ਘਰ। ਤੇ ਇੱਦਾਂ ਹੀ ਗੁਰੂ ਜੀ ਕਹਿਣ ਦੇ, ਕਹਿੰਦਾ ਤੇਰੇ ਗੁਣ ਚੰਗੇ ਹੋਣਗੇ, ਪੱਲੇ ਤੇਰਾ ਚੰਗਾ ਆਚਰਣ ਹੋਊ, ਤੇ ਤਾਂ ਹੀ ਤੂੰ ਨਿਰੰਕਾਰ ਦੇ ਦੇਸ਼ ਜਾਏਗਾ, ਹੈ ਨਾ। ਕਹਿੰਦੇ ਨਿਰੰਕਾਰ ਕੇ ਦੇਸ਼ ਜਾ, ਕਹਿੰਦਾ ਤਾਂ ਹੀ ਜਾਏਗਾ ਨਾ, ਜੇ ਉਹਦੇ ਗੁਣ ਚੰਗੇ ਪੱਲੇ ਹੋਣਗੇ, ਤੇਰਾ ਆਚਰਣ ਹੋਊਗਾ, ਤਾਂ ਹੀ ਜਾਏਗਾ ਨਾ। ਤੇ ਫਿਰ ਕਹਿੰਦਾ ਜਦੋਂ ਜਾਏਗਾ ਤੇ ਕੀ ਕਰੇਗਾ? ਤਾਂ ਸੁੱਖ ਲਹੇ ਮਹਿਲ। ਸੁੱਖ ਕੀ ਹੈ? ਆਤਮਿਕ ਆਨੰਦ। ਸੁੱਖ ਆ ਨਹੀਂ ਹੈ ਧੀਆਂ ਪੁੱਤਰ ਕਾਰਾਂ ਕੋਠੀਆਂ ਜ਼ਮੀਨ ਜਾਇਦਾਦ, ਤੇ ਕੋਈ ਸੁੱਖ ਨਹੀਂ ਹੈ। ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਓ, ਇਹ ਕੋਈ ਸੁੱਖ ਨਹੀਂ ਹੈ, ਠੀਕ ਹੈ ਬਈ। ਵਿਚਾਰ ਕਰਨੀ ਆਪ ਜੀ ਨੇ, ਮਨ ਬਿਰਤੀ ਬਣਾਉਣੀ ਹੈ। ਧੰਨ ਗੁਰੂ ਗੋਬਿੰਦ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਜਦੋਂ ਤੂੰ ਉਹਦੇ ਦੇਸ਼ ਵਿੱਚ ਜਾਏਗਾ, ਕਹਿੰਦਾ ਭਾਵ ਦੇਸ਼ ਜਾਣ ਦਾ ਮਤਲਬ ਕੀ ਹੈ? ਅਜੇ ਨਿਰੰਕਾਰ ਤੇ ਬਹੁਤ ਦੂਰ ਹੈ। ਜਦੋਂ ਤੁਹਾਡੀ ਸੋਚ ਇੱਦਾਂ ਦੀ ਬਣ ਗਈ, ਅਜੇ ਦਸਮ ਦੁਆਰ ਵਿੱਚ ਜਾਣਾ ਤੇ ਬਹੁਤ ਦੂਰ ਹੈ, ਅਜੇ ਤੇ ਨਾਮ ਸਿਮਰਨ ਕਰਨਾ, ਬੜਾ ਕੁਝ ਕਰਨਾ, ਤਾਂ ਜਾ ਕੇ ਦਸਮ ਦੁਆਰ ਜਾਣਾ, ਤਾਂ ਜਾ ਕੇ ਆਪਾਂ ਨਿਰੰਕਾਰ ਦੇ ਦੇਸ਼ 'ਚ ਜਾਣਾ। ਇੱਥੇ ਨਿਰੰਕਾਰ ਕੇ ਦੇਸ਼ 'ਚ ਜਾਣ ਦਾ ਮਤਲਬ ਕੀ? ਆਪਣੀ ਸੋਚ ਬਦਲ ਲੈ, ਤੇਰੀ ਸੋਚ ਉਸ ਪਾਸੇ ਚਲੀ ਜਾਏਗੀ, ਠੀਕ ਹੈ। 24 ਘੰਟੇ ਤੇਰੀ ਸੋਚ ਉਦਾਂ ਦੀ ਬਣ ਜਾਏਗੀ, ਫਿਰ ਤੈਨੂੰ ਆਤਮਿਕ ਆਨੰਦ ਮਿਲੇਗਾ। ਤੇ ਕਹਿੰਦਾ ਭਾਵ ਹਲ ਦਾ ਭਾਵ ਕੀ ਹੈ? ਟਿਕ ਜਾਏਗਾ, ਕਿਸੇ ਟਿਕਾਣੇ ਨੂੰ ਲੱਭ ਲੈਣਾ, ਕਿਸੇ ਟਿਕ ਜਾਣਾ, ਕੋਈ ਘਰ ਲੱਭ ਲੈਣਾ। ਕਹਿੰਦਾ ਫਿਰ ਚੰਗੀ ਸੋਚ ਨੂੰ ਆਪਣੇ ਅੰਦਰੋਂ ਤੂੰ ਲੱਭ ਲਏਗਾ, ਚੰਗੇ ਆਚਰਣ ਨੂੰ ਆਪਣੇ ਅੰਦਰੋਂ ਲੱਭ ਲਏਗਾ, ਆਪਣੇ ਅੰਦਰੋਂ ਇੱਕ ਟਿਕਾਣਾ ਲੱਭ ਲਏਗਾ ਜਿੱਥੋਂ ਤੈਨੂੰ ਆਤਮਿਕ ਆਨੰਦ ਦੀ ਪ੍ਰਾਪਤੀ ਹੋਏਗੀ। ਤੂੰ ਤੇਰੇ ਅੰਦਰ ਹੀ ਹੈ, ਬਾਹਰ ਕੁਛ ਨਹੀਂ ਹੈ। ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਓ, ਬਾਹਰ ਕਿਤੇ ਕੁਛ ਨਹੀਂ ਪਿਆ ਜੇ, ਸਭ ਕੁਛ ਤੁਹਾਡੇ ਅੰਦਰ ਹੈ। ਹੁਣ ਕੀ ਕਹਿਣ ਲੱਗੇ? ਧੰਨ ਗੁਰੂ ਅਮਰਦਾਸ ਪਾਤਸ਼ਾਹ ਤੀਜੇ ਨਾਨਕ, ਪਤਾ ਕੀ ਕਹਿਣ ਲੱਗੇ? ਇੱਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੂਈ। ਧਿਆਨ ਦੇਣਾ, ਗੁਰੂ ਜੀ ਕੀ ਕਹਿਣ ਲੱਗੇ? ਇੱਕੋ ਨਾਮ ਨਿਧਾਨ। ਕਹਿਣ ਲੱਗੇ ਭਾਈ ਗੱਲ ਸੁਣ, ਸਾਰਿਆਂ ਪਦਾਰਥਾਂ ਦਾ, ਸਾਰਿਆਂ ਗੁਣਾਂ ਦਾ ਖਜ਼ਾਨਾ ਕੇਵਲ ਤਾਂ ਕੇਵਲ ਇੱਕ ਨਾਮ ਹੈ, ਨਾਮ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਤਾਂ ਗੁਰੂ ਜੀ ਨੇ ਕਿਹਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕਹਿੰਦੇ ਵੀ ਇਹ ਗਾਹ ਕੁਛ ਨਹੀਂ, ਕਦੀ ਬਿਰਤੀ ਬਣਾ ਕੇ ਦੇਖ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਬਹਿੰਦੇ ਹੋ ਨਾ, ਜਦੋਂ ਬਾਣੀ ਪੜ੍ਹਦੇ ਹੋ, ਬਾਣੀ ਪੜ੍ਹਨ ਲੱਗਿਆਂ ਤੁਹਾਡੀ ਮਨ ਬਿਰਤੀ ਦੇ ਅੰਦਰ ਇਹ ਨਹੀਂ ਹੋਣਾ ਚਾਹੀਦਾ ਕਿ ਮੇਰਾ ਕੋਈ ਕੰਮ ਬਣ ਜਾਵੇ, ਮੈਨੂੰ ਕੋਈ ਚੀਜ਼ ਮਿਲ ਜਾਵੇ, ਮੈਨੂੰ ਕੋਈ ਸੰਸਾਰੀ ਸੁੱਖ ਮਿਲ ਜਾਵੇ, ਮੈਨੂੰ ਸੰਸਾਰ 'ਤੇ ਕੋਈ ਸ਼ੌਹਰਤ ਮਿਲ ਜਾਵੇ। ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠਿਆ ਤੁਹਾਡੀ ਮਨ ਬਿਰਤੀ ਅੰਦਰ ਸਿਰਫ ਇੱਕ ਚੀਜ਼ ਹੋਣੀ ਚਾਹੀਦੀ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਮੈਨੂੰ ਆਪ ਹੀ ਦੇ ਚਰਨਾਂ ਦੀ ਸੋਝੀ ਮਿਲ ਜਾਏ। ਚਰਨ ਕਿਹਨੂੰ ਕਹਿੰਦੇ ਆ? ਸ਼ਬਦ ਨੂੰ। ਮੈਨੂੰ ਆਪ ਹੀ ਦੇ ਚਰਨ ਦੀ ਸੋਝੀ ਮਿਲ ਜਾਏ, ਮੈਨੂੰ ਆਪ ਦੇ ਸ਼ਬਦ ਦੀ ਸੋਝੀ ਮਿਲ ਜਾਏ, ਮੈਨੂੰ ਕੁਛ ਨਹੀਂ ਚਾਹੀਦਾ। ਕੀ ਲੈਣਾ? ਜੋ ਕੁਛ ਦਿੱਤਾ ਆਪਨੇ ਬਹੁਤ ਕੁਝ ਆ। ਕਦੀ ਵਿਚਾਰ ਕੇ ਦੇਖਿਓ ਜੀ, ਜ਼ਿੰਦਗੀ ਵਿੱਚ ਅਗਰ ਜ਼ਿੰਦਗੀ ਜੀਣੀ ਹੈ ਤੇ ਗੁਰਬਾਣੀ ਨੂੰ ਸਮਝਣਾ, ਤੇ ਗੁਰੂ ਪਿਆਰਿਓ ਹਮੇਸ਼ਾ ਨੀਵੇਂ ਹੋ ਕੇ ਜ਼ਿੰਦਗੀ ਜੀ ਕੇ ਦੇਖੋ। ਗੁਰੂ ਜੀ ਨੇ ਲਿਖਿਆ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਗਰੀਬੀ ਵੇਸ ਕਿਹੜਾ ਆ? ਪਾਟੇ ਕੱਪੜੇ ਪਾ ਕੇ ਰੱਬ ਨਹੀਂ ਮਿਲ ਜਾਣਾ ਵੀ ਆਪਾਂ ਪਾਟੇ ਕੱਪੜੇ ਪਾ ਲਈਏ, ਨੰਗੇ ਤਲੰਗੇ ਤੁਰੇ ਫਿਰੀਏ, ਤੇ ਆਪਾਂ ਕਹੀ ਵੀ ਕਿਉਂ ਪੁੱਛੇ ਪੀ ਕੀ ਹੈ, ਤੇ ਕਿਉਂ ਮੈਂ ਗਰੀਬੀ ਵੇਸ ਆ ਵੀ ਮੈਨੂੰ ਗੁਰੂ ਜੀ ਨੇ ਕਿਹਾ ਗਰੀਬੀ ਵੇਸ ਰੱਖਿਆ ਕਰ, ਮੈਂ ਗਰੀਬੀ ਵੇਸ ਚ ਰਹਿੰਦਾ। ਗਰੀਬੀ ਵੇਸ ਨਹੀਂ ਹੈ, ਗਰੀਬੀ ਵੇਸ ਨਹੀਂ, ਸੁਭਾਅ ਆ ਮਨ ਦਾ। ਗਰੀਬੀ ਵੇਸ ਕਿਹੜਾ ਆ? ਕੋਈ ਗਰੀਬ ਇਨਸਾਨ ਸੀ, ਮੰਗਤਾ ਵਿਚਾਰਾ, ਤੁਰਿਆ ਜਾਣ ਡਿਆ ਸੀ ਕਿ ਇਹਦਾ ਬੂਹਾ ਖੜਕਾਇਆ। ਬੜੇ ਅਮੀਰ ਲੋਕ ਸਨ, ਜਦੋਂ ਬੂਹਾ ਖੜਕਾਇਆ ਅੰਦਰੋਂ ਕੋਈ ਨਿਕਲਿਆ, ਹਾਂ ਬਈ, ਕਹਿੰਦਾ ਜੀ ਮੰਗਤਾ ਹੈ ਕੁਛ ਦੇ ਦਿਓ। ਉਹਨਾਂ ਨੇ 10 ਰੁਪਏ ਦੇ ਦਿੱਤੇ, ਲੈ ਕੇ ਤੁਰ ਪਿਆ। ਅੱਗੋਂ ਕੋਈ ਸੱਜਣ ਮਿਲ ਪਿਆ ਉਹਨੂੰ, ਗਰੀਬ ਨੂੰ। ਉਹ ਕਹਿੰਦਾ ਗੱਲ ਸੁਣੋ, ਕਿੰਨੇ ਪੈਸੇ ਦਿੱਤੇ ਇਹਨਾਂ ਨੇ? ਕਹਿੰਦਾ ਖਾਲਸਾ ਹੀ 10 ਰੁਪਏ। ਕਹਿੰਦਾ ਅੜ ਜਾ। ਕਹਿੰਦਾ ਕਿਉਂ? ਅੰਨਾ ਪੈਸਾ ਇਹਨਾਂ ਕੋਲ, ਮੰਗ ਦੂੰ ਦੁਬਾਰਾ ਕਹਿ ਉਹਨੂੰ ਵੀ ਵੱਧ ਪੈਸੇ ਦਿਓ, ਮੈਂ ਨਹੀਂ 10 ਲੈਣੇ। ਤੂੰ ਗਰੀਬ ਆਦਮੀ ਪਤਾ ਕੀ ਕਹਿੰਦਾ? ਕਹਿੰਦਾ ਭਾਜੀ ਮੈਂ ਮੰਗਤਾ ਤੇ ਗਰੀਬ ਆ, ਮੇਰਾ ਹੱਥ ਟੱਡਣਾ ਹੱਕ ਆ, ਪਰ ਦਿੰਦੇ ਕੀ ਹੈ? ਉਹ ਮੇਰਾ ਮੰਗਣਾ ਹੱਕ ਨਹੀਂ, ਜੋ ਮਿਲ ਜਾਵੇ ਉਹਦੇ ਚ ਆਨੰਦ ਆ, ਕਿਉਂਕਿ ਮੈਂ ਗਰੀਬ ਆ, ਮੈਂ ਮੰਗਤਾ। ਮੰਗਤਾ ਕਦੀ ਅੜਦਾ ਨਹੀਂ, ਜੇ ਅੜ ਜਾ ਤਾਂ ਮੰਗਤਾ ਨਹੀਂ ਹੋ। ਠੀਕ, ਉਹ ਲੈ ਕੇ ਤੁਰ ਪਿਆ 10 ਰੁਪਏ। ਇੱਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਕਹਿੰਦੇ ਰੱਖ ਗਰੀਬੀ ਵੇਸ। ਕਹਿੰਦੇ ਜਦੋਂ ਨਾਮ ਦਾ ਮੰਦਰ ਬੀਜ ਪਾਉਣਾ ਹੀ ਨਾ, ਤੇ ਸੁਹਾਗਾ ਸੰਦੋਖ ਦਾ ਮਾਰਦਾ ਹੀ ਕਿਹੜਾ। ਕਈ ਵਾਰੀ ਆਪਾਂ ਤੋਲਦੇ ਰਹਿੰਦੇ ਹਾਂ, ਇੱਕ ਦਿਨ ਦੋ ਦਿਨ ਵਾਹਿਗੁਰੂ ਵਾਹਿਗੁਰੂ ਕਰੀਏ ਨਾ, ਤੇ ਤੀਜੇ ਦਿਨ ਸਾਡੇ ਮਨ ਚ ਪਤਾ ਕੀ ਹੁੰਦਾ? ਮੈਂ ਪਰਸੋਂ ਦਾ ਲੱਗਾ, ਇਹ ਫਰਕ ਤੇ ਪਿਆ ਹੀ ਕੋਈ ਨਹੀਂ। ਮੈਨੂੰ ਤਾਂ ਜੀ 10 ਦਿਨ ਹੋ ਗਏ, 10 ਸਾਲ ਹੋ ਗਏ ਜਾਂਦਿਆਂ ਨੂੰ ਗੁਰੂ ਘਰ, ਫਰਕ ਤੇ ਪਿਆ ਹੀ ਕੋਈ ਨਹੀਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸੰਤੋਖ ਦਾ ਸੁਹਾਗਾ ਮਾਰ ਦਿਓ ਉੱਥੇ। ਇਹ ਜਦੋਂ ਉੱਗਣਾ ਨਾ, ਇਹਨੇ ਆਪੇ ਹੀ ਉੱਗਣਾ, ਇਹ ਤੁਹਾਡੀ ਤਾਕਤ ਨਾਲ ਨਹੀਂ ਉੱਗਣਾ, ਇਹਨੇ ਤੁਹਾਡੇ ਜ਼ੋਰ ਨਾਲ ਅੰਦਰ ਪੈਦਾ ਨਹੀਂ ਹੋਣਾ, ਪ੍ਰਕਾਸ਼ਿਤ ਨਹੀਂ ਹੋਣਾ, ਇਹਨੇ ਰੱਬ ਦੀ ਤਾਕਤ ਨਾਲ ਪੈਦਾ ਹੋਣਾ। ਕਿਵੇਂ? ਧਰਤੀ 'ਚ ਬੀਜ ਪਾਉਂਦੇ ਹਾਂ, ਸੁਹਾਗਾ ਮਾਰ ਦਿੰਦੇ ਹਾਂ, ਅਤੇ ਉਦੋਂ ਸੁਹਾਗਾ ਮਾਰ ਦੇਈਦਾ ਨਾ, ਅਤੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਘਰ ਜਾ ਕੇ ਸੌਂ ਜਾਈਦਾ, ਅਤੇ ਪੈਲੀ ਵੇਖਣ ਆਈਦਾ। ਪਰ ਕਿਸੇ ਜ਼ਿਮੀਂਦਾਰ ਨੇ ਬੀਜ ਇੱਥੇ ਖਿਲਾਰਿਆ, ਉਹਦੇ ਉੱਤੋਂ ਤੀਲੇ ਮਾਰ ਮਾਰ ਮਿੱਟੀ ਨਹੀਂ ਢਾਈ। ਕੀ ਵੇਖਣ ਡਿਆ? ਮੈਂ ਵੇਖਣ ਡਿਆ ਵੀ ਬੀਜ ਨਿਕਲਿਆ ਕਿ ਨਹੀਂ ਨਿਕਲਿਆ, ਹੋ ਗਿਆ ਕਿ ਨਹੀਂ ਹੋ ਗਿਆ, ਨਹੀਂ ਢਾਈ। ਕੀ ਹੁੰਦਾ? ਵੇਖਦਾ ਤੇ ਬੱਚੇ ਨੇ ਪੁੱਛਿਆ, ਕਹਿੰਦਾ ਪਿਤਾ ਜੀ ਅੱਜ ਹਫ਼ਤਾ ਹੋ ਗਿਆ। ਕਹਿੰਦੇ ਹਾਂ ਪੁੱਤਰ, ਤੇ ਉੱਗਿਆ ਕੁਛ ਵੀ ਨਹੀਂ ਅਜੇ ਤੱਕ। ਕਹਿੰਦੇ ਕੋਈ ਨਹੀਂ ਪੁੱਤ, ਆਪੇ ਉਗਾਉਣਾ, ਕਾਹਨੂੰ ਟੈਨਸ਼ਨ ਲੈਣਾ, ਰੱਬ ਦੀ ਕਿਰਪਾ ਜਦੋਂ ਉਹਨੇ ਉਗਾਉਣਾ ਉਹਨੇ ਆਪੇ ਉਗਾ ਦੇਣਾ। ਬੱਚਾ ਪੁੱਛਦਾ, ਪਿਤਾ ਜੀ ਤੁਸੀਂ ਉੱਥੇ ਸੁਹਾਗਾ ਮਾਰਤਾ, ਇੰਨੀ ਮਿੱਟੀ ਟਾਈਟ ਕਰ ਦਿੱਤੀ ਉੱਥੇ, ਤੇ ਬੀਜ ਨਿਕਲੂਗਾ ਕਿੱਦਾਂ, ਉੱਗੂਗਾ ਕਿੱਦਾਂ? ਤੇ ਕੀ ਕਹਿੰਦੇ ਪਿਤਾ ਜੀ? ਕਹਿੰਦੇ ਪੁੱਤਰ ਇਹ ਰੱਬ ਦੀ ਤਾਕਤ ਹੈ, ਇਹਨੇ ਆਪੇ ਉਗਾਉਣਾ। ਤੀਜੇ ਚੌਥੇ ਦਿਨ ਆਇਆ ਤੇ ਕੀ ਵੇਖਦਾ? ਨਿੱਕੇ ਨਿੱਕੇ ਪੌਦੇ ਬਾਹਰ ਨਿਕਲ ਆਏ। ਬੱਚਾ ਪੁੱਛਦਾ, ਪਿਤਾ ਜੀ ਇਹ ਇੰਨੀ ਮਿੱਟੀ ਮਜ਼ਬੂਤ ਹੋ ਕੇ ਵਿੱਚੋਂ ਕਿੱਦਾਂ ਨਿਕਲ ਆਏ ਨੇ? ਕਹਿੰਦੇ ਪੁੱਤ ਬੀਜ ਦੀ ਤਾਕਤ ਹੈ, ਰੱਬ ਦੀ ਤਾਕਤ ਹੈ, ਆਪੇ ਸੀਨਾ ਪਾੜ ਕੇ ਧਰਤੀ ਦਾ ਬਾਹਰ ਨਿਕਲ ਆਉਂਦਾ ਹੈ। ਤੁਸੀਂ ਨਾਮ ਦਾ ਬੀਜ ਪਾ ਦਿਓ, ਇਹਨੇ ਤੁਹਾਡੇ ਮੈਲਾਂ ਦੀ ਧਰਤੀ, ਜਿੰਨੀ ਮੈਲ ਦੀ ਧਰਤੀ ਹੈ, ਇਹਨੇ ਸੀਨਾ ਪਾੜ ਕੇ ਆਪੇ ਉਜਾਗਰ ਹੋ ਜਾਣਾ, ਤੁਹਾਡੀ ਕੋਈ ਤਾਕਤ ਨਹੀਂ ਹੈ। ਬਣ 'ਚ ਵੀ ਲਿਖਿਆ ਯੋਰ ਨਾ ਜੁਗਤੀ ਛੁੱਟੇ ਸੰਸਾਰ, ਕੋਈ ਯੋਰ ਨਹੀਂ ਇਹਦੇ ਅੱਗੇ। ਤਾਂ ਉਹਨਾਂ ਨੇ ਕਿਹਾ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਗਰੀਬੀ ਵੇਸ ਕਿਹੜਾ? ਕਹਿੰਦੇ ਜਦੋਂ ਨਾਮ ਨਾਲ ਜੁੜ ਜਾਏਗਾ ਤਾਂ ਨਾਮ ਦਾ ਬੀਜ ਪਾਲਾਂਗਾ ਨਾ, ਤੇ ਵੇਸ ਮਨ ਦੇ ਉੱਤੇ, ਵੇਸ ਮਨ ਦਾ ਪਹਿਰਾਵਾ, ਉੱਤੇ ਗਰੀਬੀ ਭੇਸ ਪਾਈ। ਕਹਿੰਦਾ ਗਰੀਬੀ ਭੇਸ ਕਿਹੜਾ? ਕਹਿੰਦਾ ਜਦੋਂ ਨਾਮ ਨਾਲ ਜੁੜ ਜਾਏਗਾ ਨਾ, ਤੇ ਫਿਰ ਭਾਣੇ ਚ ਰਵੀ, ਫਿਰ ਹਮੇਸ਼ਾ ਇਸ ਚੀਜ਼ ਚ ਟਿਕਿਆ ਰਹੀ, ਜੋਤ ਸੁਭਾਵੇ ਨਾਨਕਾ। ਸਹੀ ਗੱਲ ਚੰਗੀ, ਐਵੇਂ ਨਾ ਅਰਦਾਸਾਂ ਕਰਦਾ ਫਿਰੀ ਹੁਣ ਵੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਦਿਓ, ਮੈਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ, ਮੇਰਾ ਕੰਮ ਬਣਾ ਦਿਓ, ਮੈਨੂੰ ਫਲਾਣੀ ਦਾਤ ਦੇ ਦਿਓ, ਮੈਨੂੰ ਟਮਕਾਣੀ ਦਾਤ ਦੇ ਦਿਓ। ਕਹਿੰਦਾ ਭੁੱਲ ਜਾ ਹੁਣ। ਕਹਿੰਦਾ ਕਿਹੜੀ ਗੱਲੋਂ? ਕਹਿੰਦਾ ਕਿਉਂਕਿ ਗਰੀਬੀ ਵੇਸ ਰੱਖ ਲੈ। ਗਰੀਬੀ ਬੇਸ ਦਾ ਮਤਲਬ ਕੀ ਹੈ? ਭੰਨ ਚ ਰਹਿਣਾ, ਜੋ ਮਿਲ ਜਾਵੇ ਉਹਦੇ ਚ ਖੁਸ਼ ਰਹਿਣਾ, ਇਹ ਗਰੀਬੀ ਬੇਸ ਆ। ਇਹ ਨਹੀਂ ਹੈਗਾ ਵੀ ਪਾਟੇ ਕੱਪੜੇ ਪਾ ਲਿਆ ਹੈ ਤੇ ਆਪਾਂ ਤਨ ਤੇ ਮੈਲ ਲਾ ਲਈ ਹੈ ਜਾਂ ਤਨ ਤੇ ਕੋਈ ਸਵਾਹ ਲਾ ਲਈ ਹੈ ਤਾਂ ਬੂਤੀ ਮੰਨ ਲਈ ਹੈ ਤੇ ਗਰੀਬੀ ਬੇਸ ਹੋ ਗਿਆ। ਇਹ ਕੋਈ ਗਰੀਬੀ ਬੇਸ ਨਹੀਂ ਹੈ, ਇਹ ਪਖੰਡ ਆ। ਠੀਕ ਹੈ ਬਈ, ਸੋ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿਣ ਲੱਗੇ? ਕਹਿੰਦੇ ਇੱਕੋ ਨਾਮ ਨਿਧਾਨ, ਕਹਿੰਦਾ ਇੱਦਾਂ ਕਰ ਵੀ ਕੇਵਲ ਤਾਂ ਕੇਵਲ ਇੱਕ ਨਾਮ ਹੀ ਖਜ਼ਾਨਾ ਹੈ ਸਾਰਿਆਂ ਦਾ। ਇਹਦਾ ਮਤਲਬ ਸਾਰੇ ਸੁੱਖ ਜਿਹੜੇ ਨੇ ਨਾਮ ਚੋਂ ਪ੍ਰਗਟ ਹੋਣੇ ਆ, ਸਾਰੇ ਸੁੱਖ। ਭਗਤ ਫਰੀਦ ਜੀ ਕਹਿੰਦੇ ਆ, ਭਗਤ ਫਰੀਦ ਜੀ ਕਹਿੰਦੇ ਮੇਰੇ ਮਨ ਚ ਸ਼ੱਕ ਆ ਗਿਆ, ਕਹਿੰਦੇ ਮੈਂ ਨਾ ਪਰਮਾਤਮਾ ਦੇ ਚਰਨਾਂ ਚ ਬੇਨਤੀ ਕਰ ਦਿੱਤੀ ਵੀ ਅਕਾਲ ਪੁਰਖ ਪਰਮਾਤਮਾ ਕਿਤੇ ਕਿਰਪਾ ਕਰ, ਆ ਸੰਸਾਰ ਬੜਾ ਵੱਡਾ ਸਾਨੂੰ ਪੁੱਛਦਾ ਹੀ ਨਹੀਂ, ਤੇਰੀ ਭਗਤੀ ਕਰਦੇ ਆ ਢੀਮ ਨਹੀਂ ਮਾਰਦਾ ਆਪਣਾ ਸੰਸਾਰ। ਤੇ ਭਗਤ ਫਰੀਦ ਜੀ ਨੇ ਆਪਣੀ ਬਿਰਤੀ ਲਿਖੀ, ਹੰਡਾਈ ਹੋਈ ਹੈ ਬਾਣੀ, ਧਿਆਨ ਦੇਣਾ ਇਹਦੀ ਬਾਣੀ ਹੈ ਨਾ, ਇਹ ਹੰਡਾਈ ਹੋਈ ਹੈ, ਕੋਈ ਪੜ੍ਹ ਕੇ ਨਹੀਂ ਲਿਖੀ ਕਿਤੋਂ, ਉਹਨਾਂ ਨੇ ਵੇਖ ਕੇ ਨਹੀਂ ਲਿਖੀ ਕਿਤੋਂ, ਇਹ ਹੰਡਾਈ ਹੋਈ ਹੈ ਉਹਨਾਂ ਦਾ, ਆਪਣੀ ਜ਼ਿੰਦਗੀ ਦਾ ਤਜਰਬਾ ਜਿਹਨਾਂ ਨੇ ਲਿਖੀ ਹੈ, ਭਗਤਾਂ ਦਾ, ਪੱਠਾਂ ਦਾ, ਗੁਰੂ ਸਾਹਿਬਾਂ ਦਾ ਤਜਰਬਾ, ਜੀਵਨ ਹੈ ਉਹਨਾਂ ਦਾ। ਅਸਲ ਦੇ ਵਿੱਚ ਧਿਆਨ ਦਈਏ ਗੁਰਬਾਣੀ ਜਿਹੜਾ ਜੀਵਨ ਹੈ ਉਹਨਾਂ ਦਾ ਜੀਵਨ ਹੈ, ਹੁਣ ਸਾਡਾ ਜੀਵਨ ਹੈ, ਅਸੀਂ ਜੀਵਨ ਜੀਣਾ ਹੈ ਕਿਹੜਾ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੈ, ਇਹ ਸਾਡਾ ਜੀਵਨ ਹੈ, ਹੁਣ ਧਿਆਨ ਦੇਣਾ। ਕੀ ਕਹਿਣ ਲੱਗੇ? ਕਹਿੰਦੇ ਮੈਂ ਸ਼ੱਕ ਪੈਦਾ ਕੀਤਾ ਤੇ ਮੈਨੂੰ ਅੱਗੋਂ ਜਵਾਬ ਆਇਆ, ਕਿੱਥੋਂ ਆਇਆ? ਅੰਦਰੋਂ ਆਪ ਸਵਾਰੇ, ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ। ਕਹਿੰਦੇ ਫਰੀਦਾ ਕਿੱਥੇ ਭਗਤ ਧੱਕੇ ਖਾਣ ਡਿਆ, ਆਪਣਾ ਆਪ ਸਵਾਰ ਤੇ ਤੈਨੂੰ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ। ਕਹਿੰਦਾ ਜਿਸ ਦਿਨ ਤੈਨੂੰ ਮੈਂ ਮਿਲੂੰਗਾ ਨਾ ਸੁੱਖ, ਉਹ ਦਿਨ ਹੋਣਾ, ਉਹ ਤੋਂ ਪਹਿਲਾਂ ਕਿਤੇ ਸੁੱਖ ਨਹੀਂ ਹੋਏਗਾ, ਸੱਚ ਜੇ ਕਿਤੇ ਸੁੱਖ ਨਹੀਂ ਹੈ। ਫਿਰ ਅਗਲੀ ਗੱਲ ਕਹਿਤੀ, ਕਹਿੰਦੇ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਕਹਿੰਦਾ ਜੱਗ ਦੇ ਮਗਰ ਨਾ ਭੱਜ ਵੀ, ਜੱਗ ਤੇਰੇ ਵੱਲ ਮਗਰ ਵੇਖੇ, ਤੈਨੂੰ ਵੇਖਦਾ ਕੋਈ ਨਹੀਂ, ਕਿਸੇ ਨੇ ਵੇਖਣਾ ਹੈ ਕਿਉਂ? ਕਹਿੰਦਾ ਜਿੱਦਣ ਤੂੰ ਮੇਰਾ ਹੋ ਜਾਏਗਾ ਨਾ ਉਦਣ ਜੱਗ ਤੇਰਾ ਹੋ ਜਾਊਗਾ। ਇਹਦਾ ਮਤਲਬ ਪਹਿਲ ਕਿਹਦੀ ਹੈ? ਅਕਾਲ ਪੁਰਖ ਦੀ ਹੈ, ਪਹਿਲ ਸੰਸਾਰ ਦੀ ਨਹੀਂ ਹੈ। ਅਸੀਂ ਕੀ ਕਰ ਬੈਠੇ ਹਾਂ? ਅਸੀਂ ਬਾਣੀ ਪੜ੍ਹਨ ਲੱਗਦੇ ਸੰਸਾਰ ਨੂੰ ਪਹਿਲ ਦੇ ਬੈਠੇ, ਸਵੇਰੇ ਉੱਠਿਆ ਨਿਤਨੇਮ ਕਰਨ ਲੱਗਾ, ਪੰਜਾਂ ਬਾਣੀ ਦਾ ਪਾਠ ਕਰਨ ਲੱਗਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਪੰਜਾਂ ਬਾਣੀ ਦਾ ਪਾਠ ਕਰਨ ਲੱਗਾ, ਅਜੇ ਲੱਗਾ ਆ ਪਾਠ ਕਰਨ ਲੱਗਾ, ਕਿਰਪਾ ਕਰਿਓ ਅੱਜ ਫਲਾਣਾ ਕੰਮ ਫਸਿਆ ਅੱਜ ਜ਼ਰੂਰ ਕੱਢ ਦਿਓ ਜੀ। ਇਹਦਾ ਮਤਲਬ ਮੈਂ ਬਾਣੀ ਦਾ ਕੰਮ ਵਾਸਤੇ ਪੜ੍ਹਨ ਲੱਗਾ, ਆਪਣੇ ਲਈ ਤਾਂ ਪੜ੍ਹੀ ਨਹੀਂ, ਸੋਝੀ ਆਉਣੀ ਕਿੱਥੋਂ? ਫਿਰ ਆਪਾਂ ਕਹਿੰਦੇ ਜ਼ਰੂਰ ਆ ਬੜੀ ਬਾਣੀ ਪੜ੍ਹੀ ਆ, ਬੜੀ ਕੰਠ ਕੀਤੀ ਆ, ਸੰਤ ਕੋਈ ਸਮੇਂ ਲੱਗੀ ਨਹੀਂ। ਉਹ ਗੁਰੂ ਪਿਆਰੇ ਤੁਸੀਂ ਤਾਂ ਪਹਿਲਾਂ ਹੀ ਦਾਤ ਚੁੱਟੀ ਮੰਗ ਬੈਠੇ ਹੋ, ਸਮੇਂ ਲੱਗਣੀ ਕਿੱਥੋਂ ਸੀ? ਤੁਸੀਂ ਕਦੀ ਕਹਿ ਕੇ ਦੇਖੋ, ਬਾਣੀ ਪੜ੍ਹਨ ਤੋਂ ਪਹਿਲਾਂ ਕਹਿ ਦਿਓ, ਜ਼ਰੂਰ ਅਰਦਾਸ ਕਰਿਓ, ਬੇਨਤੀ ਕਰਿਓ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਨਿਤਨੇਮ ਕਰਨ ਲੱਗਾ, ਕਿਰਪਾ ਕਰਿਓ ਮੈਨੂੰ ਆਪ ਜੀ ਦੇ ਇਹਨਾਂ ਬੋਲਾਂ ਦੀ ਸੋਝੀ ਆ ਜਾਵੇ, ਮੈਨੂੰ ਆਪ ਜੀ ਦੇ ਮਾਰਗ ਦੀ ਸੋਝੀ ਆ ਜਾਵੇ। ਜਾਂ ਇੰਨੀ ਗੱਲ ਕਹਿ ਕੇ ਪਾਠ ਕਰਨ ਲੱਗ ਪਿਓ, ਠੀਕ ਅੱਜ ਗਰੰਟੀ ਲਿਖ ਲਓ ਕੋਰੇ ਕਾਗਜ਼ ਤੇ, ਅੱਜ ਤੁਹਾਨੂੰ ਇੱਕ ਦੋ ਪੰਕਤੀਆਂ ਦੀ ਸੋਝੀ ਜ਼ਰੂਰ ਆਊਗੀ, ਕਿਉਂ? ਗੁਰੂ ਨੇ ਕਿਰਪਾ ਕਰਨੀ ਹੈ। ਜਿੱਦਾਂ ਦੀ ਦਾਤ ਮੰਗ ਹੋਵੇ ਧਿਆਨ ਦਿਓ, ਜਿੱਦਾਂ ਦੀ ਮੰਗ ਉਦਾਂ ਦੀ ਬਿਰਤੀ, ਜਿੱਦਾਂ ਦੀ ਮੰਗ ਉਦਾਂ ਦੀ ਬਿਰਤੀ। ਸੰਸਾਰ ਮੰਗੋਗੇ ਸੰਸਾਰੀ ਬਿਰਤੀ, ਨਿਰੰਕਾਰ ਮੰਗੋਗੇ ਨਿਰੰਕਾਰੀ ਬਿਰਤੀ ਹੋ ਜਾਣੀ ਹੈ, ਕਿਉਂਕਿ ਤੁਹਾਡੀ ਮੰਗ ਤੇ ਡਿਪੈਂਡ ਆ। ਦੇਖੋ ਤੁਹਾਨੂੰ ਗੁਰੂ ਜੀ ਨੇ ਕਿੰਨੀ ਸੋਹਣੀ ਗੱਲ ਕੀਤੀ, ਤੁਹਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਵਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ, ਦੁੱਖ ਕਿਉਂ ਗਿਆ? ਬਿਰਤੀ ਬਣਾਈ ਨਾ ਤੁਹਾਡੀ ਉਹਨਾਂ ਨੇ, ਕਹਿੰਦਾ ਜਦੋਂ ਗੁਰੂ ਚਰਨਾਂ ਚ ਆਉਣਾ ਨਾ ਤੇ ਬਿਰਤੀ ਬਣਾ, ਟੇਕ ਮੱਥਾ, ਮੱਥਾ ਟੇਕਣ ਲੱਗੇ ਆਪਾਂ 10 ਰੁਪਏ ਨਹੀਂ ਛੱਡਦੇ, 10 ਰੁਪਏ ਸਾਡੇ ਹੱਥ ਚ ਹੁੰਦੇ, ਪਹਿਲਾਂ ਡਿਟੇਲ ਦਿੰਦੇ ਆਪਾਂ, ਲਿਸਟ ਦਿੰਦੇ ਗੁਰੂ ਜੀ ਨੂੰ, ਤੇ ਗੁਰੂ ਜੀ ਪਤਾ ਕਹਿੰਦੇ, ਕਹਿੰਦੇ ਦੇਖ ਲਾ 10 ਰੁਪਏ ਦੇਣ ਲੱਗਾ, ਉਹ ਵੀ ਮੰਨਦਾ ਕਿ ਮੈਂ ਕਮਾਈ ਕੀਤੀ ਹੈ, ਮੰਨਦਾ ਹੀ ਨਹੀਂ ਵੀ ਗੁਰੂ ਜੀ ਤੇਰੀ ਦਿੱਤੀ ਦਾਤਾਂ ਨੂੰ ਦੇਣ ਜੋਗਾ ਹੋਇਆ ਮੈਂ, ਮੈਂ ਦੇਣ ਜੋਗਾ ਕਿੱਥੇ ਸੀ? ਹੈਂ, ਅੱਜ ਤੁਸੀਂ ਕਿਰਪਾ ਕੀਤੀ ਤੇ ਮੈਂ 10 ਰੁਪਏ ਦਰਸ਼ਨ ਹੀ ਭੇਟਾ, ਇਹ 10 ਰੁਪਏ ਤੁਸੀਂ ਗੁਰੂ ਨੂੰ ਦਾਨ ਨਹੀਂ ਦੇਣ ਲੱਗੇ, ਤੁਹਾਡੇ ਕੋਲ ਤਾਕਤ ਨਹੀਂ ਹੈ ਦਾਨ ਦੇਣ ਦੀ। ਠੀਕ ਹੈ, ਦਾਨ ਕਦੀ ਧਿਆਨ ਦਿਓ, ਕਿਸੇ ਕੋਈ ਅਮੀਰ ਆਦਮੀ ਦਾਨ ਨਹੀਂ ਲੈਂਦਾ, ਗਰੀਬ ਨੂੰ ਦਾਨ ਦੇਈਦਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਮੀਰ ਧਰਤੀ ਤੇ ਕੋਈ ਵੀ ਨਹੀਂ ਹੈ ਕੋਈ ਅਮੀਰ ਹੈ ਤੇ ਜਿੰਨਾ, ਇਹ ਕੌਣ ਆ? ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਣਾ, ਤੁਸੀਂ ਇਹਨੂੰ ਦਾਨ ਕੀ ਦੇ ਸਕਦੇ ਹੈ ਨਾ? ਹੁਣ ਆਪਾਂ ਕੀ ਕਹਿ ਬੈਠੇ? ਦਰਸ਼ਨੀ ਭੇਟਾ ਸੀ ਸਿਰਫ, ਤੇ ਦਰਸ਼ਨੀ ਭੇਟਾ ਵਿੱਚ ਹੀ ਆਪਾਂ ਚੁੱਕੇ ਸੁਣਾਤਾ ਸਭ ਕੁਛ, ਆਲੋ ਫੜੋ ਲਿਸਟ ਰੱਖ ਲਓ, ਤੇ ਗੁਰੂ ਜੀ ਕਹਿੰਦੇ ਤੇਰੀ ਤੇ ਬਿਰਤੀ ਨਹੀਂ ਬਣੀ। ਕਹਿੰਦੇ ਕਿਹੜੀ? ਵਿਣ ਦੁੱਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ। ਕਹਿੰਦਾ ਜੇ ਤੂੰ ਇਹਦੇ ਕੋਲ ਆ ਕੇ ਵੀ ਉਸ ਪਰਮਾਤਮਾ ਤੋਂ ਇਲਾਵਾ ਕੁਝ ਮੰਗਦਾ ਹੈ ਤੇ ਘੋੜਿਆ, ਤੂੰ ਤੇ ਆਪ ਹੀ ਦੁੱਖਾਂ ਦੇ ਸਿਰ ਦੁੱਖ ਮੰਗਣ ਡਿਆ, ਤੇਰੀ ਬਿਰਤੀ ਤੇ ਬਣਨੀ ਨਹੀਂ ਹੁਣ। ਹਾਂ, ਤੇਰੀ ਬਿਰਤੀ ਬਣਨੀ ਚਾਹੀਦੀ ਸੀ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਆਉਣਾ ਹੈ, ਜਾਂ ਤੂੰ ਘਰ ਬੈਠਾ ਵੀ ਸਵੇਰੇ ਨਿਤਨੇਮ ਕਰਨ ਲੱਗਦਾ, ਪਾਠ ਕਰਨ ਲੱਗਦਾ, ਤੇ ਬਿਰਤੀ ਬਣਾ। ਕੈਸੀ? ਦੇਹ ਨਾਮ ਸੰਤੋਖੀ ਆ, ਉਤਰ ਹੈ ਮਨ ਕੀ ਭੁੱਖ ਕਹਿੰਦੇ ਮੰਗ ਕੇ ਦੇਖ ਲੈ, ਨਹੀਂ ਮੰਗਿਆ, ਲੋੜ ਨਹੀਂ ਪਈ। ਕਿਉਂ ਨਹੀਂ ਪਈ? ਕਿਉਂਕਿ ਸਾਡੀ ਬਿਰਤੀ ਨਹੀਂ ਜੁੜੀ। ਸਾਡੀ ਬਿਰਤੀ ਗੁਰੂ ਗ੍ਰੰਥ ਸਾਹਿਬ ਥੋੜੀ ਜੁੜੀ, ਸਾਡੀ ਬਿਰਤੀ ਤਾਂ ਸੰਸਾਰੀ ਹੈ। ਸਾਡਾ ਧਿਆਨ ਤਾਂ ਸੰਸਾਰ ਵਾਲੇ ਪਾਸੇ ਲੱਗਾ, ਸਾਡਾ ਤਾਂ ਧਿਆਨ ਲੱਗਾ ਵੀ ਫਲਾਣਾ ਕੰਮ ਕਿਤੇ ਬਣ ਜਾ ਤੇ ਧੰਨ ਧੰਨ ਹੋ ਜਾਏ ਕਿਤੇ, ਸੋ ਧਿਆਨ ਦੇਣਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿਣ ਲੱਗੇ, ਦੇਖੋ ਇੱਕ ਪੰਕਤੀ ਤੇੜੇ ਆਪਾਂ, ਇੱਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੋਏ। ਦੇਖੋ ਪੰਡਿਤ ਕੌਣ ਆ? ਪੰਡਿਤ ਮਨ ਨੂੰ ਕਿਹਾ, ਐਵੇਂ ਨਾ ਕੋਈ ਪੰਡਿਤ ਲੱਭਣ ਲੱਗ ਪਿਓ, ਐਵੇਂ ਨਾ ਕਹਿ ਦਿਓ ਕਿਤੇ ਵੀ ਜਿਹਦੇ ਸਿਰ ਤੇ ਬੋਧੀ ਹੋਈ ਪੰਡਿਤ ਹੈ। ਪੰਡਿਤ ਮਨ ਨੂੰ ਕਿਹਾ ਗੁਰੂ ਜੀ ਨੇ, ਠੀਕ ਹੈ, ਕਹਿਣ ਲੱਗੇ ਪੰਡਿਤ ਸੁਣ ਸਿੱਖ। ਦੇਖੋ ਕਹਿੰਦੇ ਇੱਦਾਂ ਕਰ ਪੰਡਤਾ, ਹੇ ਮਨਾ, ਜਦੋਂ ਗੁਰੂ ਦੇ ਚਰਨਾਂ ਚ ਆਉਣਾ ਨਾ ਤੇ ਕੀ ਕਰ, ਸੁਣ ਸਿੱਖ। ਕਹਿੰਦੇ ਸਭ ਤੋਂ ਪਹਿਲਾਂ ਗੁਰੂ ਦੇ ਬੋਲਾਂ ਨੂੰ ਸੁਣਿਆ ਕਰ, ਗੁਰੂ ਦੀ ਭਾਸ਼ਾ ਨੂੰ ਸੁਣਿਆ ਕਰ, ਗੁਰੂ ਦੀ ਬਾਣੀ ਨੂੰ ਸੁਣਿਆ ਕਰ, ਤੇ ਸੁਣ ਕੇ ਕੀ ਕਰ, ਸੁਣਨ ਤੱਕ ਸੀਮਤ ਨਾ ਰਹਿ ਜੀ ਕਿਤੇ। ਸਿੱਖ ਕੀ? ਸਿੱਖ ਜਾਚ ਸਿੱਖ, ਸਿੱਖਣ ਦਾ ਮਤਲਬ ਕੀ ਹੈ? ਕੋਈ ਜਾਚ ਸਿੱਖਣੀ? ਕਹਿੰਦੇ ਜਦੋਂ ਗੁਰੂ ਗ੍ਰੰਥ ਸਾਹਿਬ ਚਰਨਾਂ ਚ ਆਉਣਾ, ਬਾਣੀ ਪੜ੍ਹਦਾ ਹੈ, ਪਹਿਲਾਂ ਇਹਨੂੰ ਸੁਣ ਤੇ ਸੁਣ ਕੇ ਫਿਰ ਸਿੱਖ। ਕੀ ਸਿੱਖ? ਧਿਆਨ ਦਿਓ, ਕਹਿੰਦਾ ਉਸ ਨਾਮ ਦੀ ਵਰਤੋਂ ਕਿਵੇਂ ਕਰਨੀ ਆ, ਉਸ ਨਾਮ ਦੇ ਜ਼ਰੀਏ ਆਪਣੇ ਅੰਦਰੋਂ ਪਰਮਾਤਮਾ ਲੱਭਣਾ ਕਿਵੇਂ ਆ, ਪ੍ਰਕਾਸ਼ ਲੱਭਣਾ ਕਿਵੇਂ ਆ, ਇਹ ਗੁਰੂ ਗ੍ਰੰਥ ਸਾਹਿਬ ਕੋਲ ਜਾਚ ਸਿੱਖ। ਆਪਾਂ ਜਾਚ ਤੇ ਸਿੱਖੀ ਨਹੀਂ, ਆਪਾਂ ਕੀ ਕਰਦੇ ਰਹੇ? ਆਪਾਂ ਤਾਂ ਇੱਥੇ ਹੀ ਸੀਗੇ ਸੀਮਤ, ਸਵੇਰੇ ਉੱਠੇ ਹਾਂ ਬਾਣੀ ਪੜ੍ਹ ਲਈ, ਠੀਕ ਹੈ ਬਾਈ। ਹੁਣ ਕੀ ਕਿਹਾ ਬਾਣੀ? ਕਹਿੰਦਾ ਉੱਚੀ ਉੱਚੀ ਪੜ੍ਹ, ਪੜ੍ਹ ਲਈ, ਬੜਾ ਆਨੰਦ ਆਇਆ। ਪਰ ਕਰੋਗੇ ਕੀ? ਜਦੋਂ ਤੁਸੀਂ ਬਾਣੀ ਪੜ੍ਹਨ ਡਏ ਸੀ ਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਹੋਇਆ ਕੀ, ਤੁਸੀਂ ਬਾਣੀ ਪੜ੍ਹਦੇ ਪਏ ਸੀ, ਉੱਚੀ ਉੱਚੀ ਪੜ੍ਹਦੇ ਪਏ ਸੀ, ਪਰ ਜਿਹਨੇ ਸੁਣਨੀ ਸੀ ਅੰਦਰ ਉਹ ਭਾਈ ਸਾਹਿਬ ਸੀਗੇ ਹੀ ਨਹੀਂ ਅੰਦਰ, ਉਹ ਡਾਰੀ ਮਾਰ ਕੇ ਉਹ ਕਿਸੇ ਦੇਸ਼ ਚਲੇ ਗਏ, ਕਿਸੇ ਪਿੰਡ ਚਲੇ ਗਏ, ਕਦੀ ਕਿੱਥੇ ਕਦੀ ਕਿੱਥੇ ਕਦੀ ਕਿੱਥੇ। ਧਿਆਨ ਦਿਓ, ਤੁਸੀਂ ਆਪ ਵੀ ਕਈ ਵਾਰੀ ਕਹਿ ਦਿੰਦੇ ਹੋ, ਤਜਰਬਾ ਕਰਕੇ ਦੇਖਿਓ। ਉਦਾਂ ਬੰਦਾ ਨਾ ਕਹੂਗਾ ਵੀ ਮੇਰਾ ਮਨ ਟਿਕਦਾ ਬੜਾ, ਮੇਰਾ ਬੜਾ ਹੀ ਦਿਲ ਕਰਦਾ ਗੁਰੂ ਘਰ ਜਾਣ ਨੂੰ, ਮੇਰਾ ਬੜਾ ਹੀ ਦਿਲ ਕਰਦਾ ਪਾਠ ਕਰਨ ਨੂੰ। ਸੱਚਾ ਸੁੱਚਾ ਬੰਦਾ ਜਿਹੜਾ ਨਾ ਉਹ ਆ ਕੇ ਗੱਲ ਕਰਦਾ ਕਿਸੇ ਮਹਾਂਪੁਰਖ ਨਾਲ, ਆ ਕੇ ਕਹਿੰਦਾ, ਕਹਿੰਦਾ ਜੀ ਦਿਲ ਬੜਾ ਕਰਦਾ ਹੁੰਦਾ ਸੀ, ਪਰ ਪਤਾ ਨਹੀਂ ਕੀ ਗੱਲ ਆ, ਚੰਗੇ ਭਲੇ ਬੈਠੇ ਹੋਏ ਤਾਂ ਜਦੋਂ ਬਾਣੀ ਪੜ੍ਹਨ ਲੱਗੀਦਾ ਨਾ, ਉਦੋਂ ਜਿਹੜੀਆਂ ਜਿਹੜੀਆਂ ਗੱਲਾਂ ਕਿਤੇ ਜ਼ਿੰਦਗੀ 'ਚ ਚੇਤੇ ਨਹੀਂ ਆਉਂਦੀਆਂ, ਸਾਰੀਆਂ ਆਉਣ ਲੱਗ ਪੈਂਦੀਆਂ। ਉਹ ਕਿੱਥੋਂ ਆਈਆਂ ਬਈ? ਉਹ ਚੇਤੇ ਕਿੱਥੋਂ ਆਈਆਂ? ਹੁਣ ਧਿਆਨ ਦਿਓ ਬਈ, ਯਾਦ ਕਿਹਦੀ ਆਉਂਦੀ ਹੈ? ਜਿਹਦੇ ਵੱਲ ਧਿਆਨ ਚਲਾ ਗਿਆ ਉਹਦੀ ਯਾਦ ਆ ਜਾਂਦੀ। ਕਿਹੜੀ? ਭੂਆਈ ਦੀ ਬੜੀ ਯਾਦ ਆਈ, ਚਾਚੇ ਦੀ ਬੜੀ ਯਾਦ ਆਈ, ਤੇ ਫਿਰ ਕੀ ਕਿਹਾ? ਅੱਜ ਮੇਰਾ ਧਿਆਨ ਚਲਾ ਗਿਆ ਚਾਚਾ ਜੀ ਵੱਲ, ਬੜੀ ਯਾਦ ਆਈ। ਧਿਆਨ ਚਲਾ ਗਿਆ ਨਾ ਬਈ, ਹੁਣ ਬਾਣੀ ਪੜ੍ਹਦੇ ਹਾਂ। ਗੁਰੂ ਗ੍ਰੰਥ ਸਾਹਿਬ ਵੱਲ ਧਿਆਨ ਨਹੀਂ ਸੀ, ਧਿਆਨ ਤੇ ਸੰਸਾਰ ਵੱਲ ਸੀ, ਤੇ ਬਈ ਯਾਦ ਕਿਹਨਾਂ ਦੀ ਆਉਣੀ ਹੈ? ਸੰਸਾਰੀਆਂ ਦੀ ਆਉਣੀ ਨਾ, ਫਿਰ ਗੁਰੂ ਦੇ ਬੋਲਾਂ ਦੀ ਯਾਦ ਥੋੜੀ ਆਉਣੀ। ਫਿਰ ਤਾਂ ਗੁਰੂ ਸਾਹਿਬ ਕਹਿੰਦੇ, ਕਹਿੰਦੇ ਵੀ ਸੁਣ ਸਿੱਖ, ਕਹਿੰਦੇ ਵੀ ਗੁਰਬਾਣੀ ਨੂੰ ਸੁਣ ਤੇ ਸਿੱਖਿਆ ਲੈ। ਕਾਹਦੀ ਸਿੱਖਿਆ ਲੈ? ਜਾਚ ਸਿੱਖ। ਕਾਹਦੀ? ਇਸ ਨਾਮ ਦੀ, ਜਿਹੜਾ ਸਾਰਿਆਂ ਗੁਣਾਂ ਦਾ ਖਜ਼ਾਨਾ ਆ, ਸ਼੍ਰੋਮਣੀ ਹੈ, ਕਹਿੰਦੇ ਇਹਦੀ ਜਾਚ ਸਿੱਖ ਤੇ ਸੱਚ ਸੋਈ ਜਿਹਦੇ ਧਿਆਨ ਦੇਈ, ਫਿਰ ਤੈਨੂੰ ਪਤਾ ਲੱਗੂਗਾ। ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਕੋਲੋਂ ਨਾਮ ਦੀ ਜਾਚ ਸਿੱਖੇਗਾ, ਸ਼ਬਦ ਦੀ ਜਾਚ ਸਿੱਖੇਗਾ, ਫਿਰ ਤੈਨੂੰ ਪਤਾ ਲੱਗੂਗਾ ਸੱਚ ਸੋਈ ਵੀ ਉਹ ਅਕਾਲ ਪੁਰਖ ਹੀ ਸਦਾ ਥਿਰ ਰਹਿਣ ਵਾਲਾ ਹੈ, ਉਸ ਤੋਂ ਇਲਾਵਾ ਸੰਸਾਰ ਦੇ ਉੱਤੇ ਕੋਈ ਵੀ ਸਦਾ ਥਿਰ ਰਹਿਣ ਵਾਲਾ ਨਹੀਂ ਹੈ। ਜਿਹਦੇ ਹਿਰਦੇ 'ਚ ਨਾਮ ਹੈ ਨਾ, ਜਿਹੜਾ ਗੁਰੂ ਗ੍ਰੰਥ ਸਾਹਿਬ ਕੋਲ ਨਾਮ ਦੀ ਸੋਝੀ ਲੈਂਦਾ, ਉਹਨੂੰ ਇਹ ਗਿਆਨ ਹੈ। ਜਿਹੜਾ ਨਾਮ ਦੀ ਸੋਝੀ ਨਹੀਂ ਨਾ ਲੈਂਦਾ, ਉਹਨੂੰ ਨਹੀਂ ਪਤਾ। ਉਹ ਪਤਾ ਕੀ ਮੰਨਦਾ? ਦੇਖਿਓ, ਜਿੰਨਾ ਚਿਰ ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਨਹੀਂ ਪੜ੍ਹਦੇ, ਤੁਹਾਡੇ ਮਨ 'ਚ ਪਤਾ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰ ਦਿਓ ਕਿਤੇ ਸਾਨੂੰ ਵੀ ਕਾਰ ਮਿਲ ਜਾਵੇ, ਸਾਡਾ ਵੀ ਕੰਮ ਕਰ ਚੰਗਾ ਚੱਲੇ, ਸਾਡੇ ਕੋਲ ਵੀ ਚਾਰ ਪੈਸੇ ਹੋਣ ਕਿਤੇ, ਹੈ, ਅਸੀਂ ਵੀ ਕਿਤੇ ਵੇਖੀਏ ਮੇਰੀ, ਅਸੀਂ ਵੀ ਕਿਤੇ ਵੇਖੀਏ, ਚਾਰ ਦਿਨ ਸੁੱਖ ਦੇ ਵੇਖ ਲਈਏ, ਆਪਾਂ ਇੱਦਾਂ ਕਿੰਨੇ ਚਾਰ ਦਿਨ ਸੁੱਖ ਦੇ ਵੇਖ ਲਈਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਦੀ ਵਿਚਾਰਿਆ ਕਰੋ, ਜਿਹਨਾਂ ਕੋਲ ਪੈਸਾ ਬਹੁਤ ਹੈ ਉਹ ਕਿੰਨੇ ਕੁ ਸੁਖੀ ਨੇ ਭਲਾ, ਹੈ ਨਾ? ਸੋਚਣ ਵਾਲੀ ਗੱਲ ਹੈ ਨਾ? ਅਤੇ ਜਿਹਦੇ ਕੋਲ ਨਹੀਂ ਹੈਗਾ ਉਹ ਕਿੱਡਾ ਕੁ ਸੁਖੀ? ਕੋਈ ਨਹੀਂ ਹੈ। ਸੋ ਵਿਚਾਰ ਵਾਲੀ ਗੱਲ ਸੀਗੀ, ਅਸੀਂ ਮਨ ਬਿਰਤੀ ਬਣਾ ਬੈਠੇ ਵੀ ਗੁਰੂ ਗ੍ਰੰਥ ਸਾਹਿਬ ਜੀ ਕਰ ਦਿਓ ਕਿਰਪਾ, ਚਾਰ ਪੈਸੇ ਕਿਤੇ ਹੋਣ ਕਿਤੇ ਸੁੱਖ ਦੀ ਘੜੀ ਵੇਖ ਲਈਏ। ਨਹੀਂ, ਗੁਰੂ ਸਾਹਿਬਾਨ ਕਹਿਣ ਲੱਗੇ, ਅੱਗੇ ਪੰਕਤੀ ਪੜ੍ਹਿਓ, ਕਹਿਣ ਲੱਗੇ ਦੂਜੇ ਭਾਏ ਜੇਤਾ ਪੜ੍ਹੇ, ਦੂਜੇ ਭਾਏ ਜੇਤਾ ਪੜ੍ਹੇ, ਪੜ੍ਹਤ ਗੁਣਤ ਸਦਾ ਦੁੱਖ ਹੋਈ। ਦੱਸੋ, ਦੂਜੇ ਭਾਏ ਜੇਤਾ ਪੜ੍ਹੇ, ਦੂਜੇ ਭਾਏ ਕੀ ਹੈ? ਦੂਜਾ ਸੰਸਾਰ ਭਾਏ ਕੀ? ਚੰਗੇ ਲੱਗਣਾ। ਕਹਿੰਦੇ ਜਦੋਂ ਤੂੰ ਗੁਰਬਾਣੀ ਨੂੰ ਪੜ੍ਹਦਾ, ਜਦੋਂ ਤੂੰ ਗੁਰਬਾਣੀ ਨੂੰ ਪੜ੍ਹਦਾ ਤੇ ਤੇਰੀ ਜਿਹੜੀ ਮਨ ਬਿਰਤੀ ਹੈ ਉਹਦੇ ਅੰਦਰ ਸੰਸਾਰ ਨਾਲ ਪਿਆਰ ਹੈ, ਤੇਰੀ ਮਨ ਬਿਰਤੀ ਅੰਦਰ ਸੰਸਾਰ ਨਾਲ ਪਿਆਰ ਹੈ, ਦੂਜੇ ਪਾਏ ਜੇਤਾ ਪੜੇ ਕਹਿੰਦਾ, ਦੂਜੇ ਸੰਸਾਰ ਨੂੰ ਚੰਗੇ ਲੱਗਣ ਲਈ ਜਾਂ ਸੰਸਾਰ ਨੂੰ ਚੰਗਾ ਜਾਣ ਕੇ ਤੂੰ ਜਿੰਨੀ ਮਰਜ਼ੀ ਗੁਰਬਾਣੀ ਪੜ੍ਹ ਲੈ, ਜੋ ਮਰਜ਼ੀ ਪੜ੍ਹ ਲੈ, ਠੀਕ ਹੈ। ਪੜ੍ਹਤ ਗੁਣਤ ਸਦਾ ਦੁੱਖ ਹੋਈ, ਪੜ੍ਹਤ ਪੜ੍ਹਨਾ, ਗੁਣਤ ਕੀ ਹੈ ਵਿਚਾਰਨਾ। ਕਹਿੰਦਾ ਜੇ ਤੂੰ ਕਿਤੇ ਗੁਰਬਾਣੀ ਪੜ੍ਹੇ ਤੇ ਪੜ੍ਹਦਿਆਂ ਪੜ੍ਹਦਿਆਂ ਤੈਨੂੰ ਵਿਚਾਰ ਵੀ ਆ ਜਾਏ ਉਹਦੀ, ਵੀ ਮੈਂ ਤਾਂ ਵਿਚਾਰ ਵੀ ਕਰ ਲੈਂਦਾ, ਮੈਨੂੰ ਤਾਂ ਵਿਖਿਆਣ ਵੀ ਆ ਗਿਆ ਹੁਣ, ਸਮਝ ਲੱਗਣ ਲੱਗ ਪਈ। ਕਹਿੰਦਾ ਪੜ੍ਹਤ ਗੁਣਤ ਪੜ੍ਹਦਿਆਂ ਪੜ੍ਹਦਿਆਂ ਵਿਚਾਰ ਵੀ ਕਰੇ ਪਰ ਇਹ ਗੱਲ ਪੱਲੇ ਬਣਨੀ, ਸਦਾ ਦੁੱਖ ਹੋਈ। ਕਹਿੰਦਾ ਜੇ ਤੂੰ ਪੜ੍ਹਦਿਆਂ ਤੇ ਵਿਚਾਰਦਿਆਂ ਵਿਚਾਰਦਿਆਂ ਤੈਨੂੰ ਸੰਸਾਰ ਚੰਗਾ ਲੱਗੇ, ਤੈਨੂੰ ਨਿਰੰਕਾਰ ਵਾਲੇ ਪਾਸੇ ਧਿਆਨ ਨਾ ਲੱਗੇ, ਕਹਿੰਦਾ ਇਹਨੂੰ ਪੜ੍ਹਦਿਆਂ ਤੇ ਵਿਚਾਰਦਿਆਂ ਵੀ ਤੂੰ ਸਦਾ ਦੁਖੀ ਰਹੇਗਾ। ਦੁੱਖ ਕੀ ਹੈ? ਦੁੱਖ ਕੀ ਹੈ? ਢਿੱਡ ਪੀੜ, ਲੱਕ ਪੀੜ, ਪੈਸਾ ਘੱਟ ਹੋਣਾ, ਠੀਕ ਹੈ, ਕੰਮ ਕਾਰ ਚੰਗਾ ਨਾ ਚੱਲਣਾ, ਕੋਈ ਦੁੱਖ ਨਹੀਂ ਹੈ, ਇਹ ਦੁੱਖ ਨਹੀਂ ਹੈ। ਐਵੇਂ ਨਾ ਕਿਤੇ ਭੁਲੇਖੇ ਚ ਪੈ ਜਾਓ। ਪੜ੍ਹੋ ਬਾਣੀ ਚ ਦੁੱਖ ਕੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੱਸਣ ਲੱਗੇ ਦੁੱਖ ਕੀ ਹੈ, ਕਹਿੰਦੇ ਦੁੱਖ ਵਿਛੋੜਾ, ਉਸ ਪਰਮਾਤਮਾ ਤੋਂ ਵਿਛੜਨਾ ਸਭ ਤੋਂ ਵੱਡਾ ਦੁੱਖ ਲੱਗਾ ਇਸ ਆਤਮਾ ਨੂੰ। ਤੇ ਕੀ ਕਹਿਣ ਲੱਗੇ? ਕਹਿੰਦੇ ਗੁਰੂ ਜੀ ਸਦਾ ਦੁੱਖ ਹੋਈ। ਕਹਿੰਦੇ ਫਿਰ ਜੇ ਤੂੰ ਪੜ੍ਹੇ ਤੇ ਇਹਨੂੰ ਵਿਚਾਰੇ ਨਹੀਂ ਪਰ ਦੂਜੇ ਪਾਏ, ਤੈਨੂੰ ਸੰਸਾਰ ਹੀ ਚੰਗਾ ਲੱਗੇ, ਕਹਿੰਦੇ ਫਿਰ ਇਹ ਗੱਲ ਪੱਲੇ ਬਣ ਲਈ, ਫਿਰ ਰਹੇਗਾ ਪਰਮਾਤਮਾ ਤੋਂ ਵਿਛੋੜਾ ਹੀ ਤੈਨੂੰ। ਪਰਮਾਤਮਾ ਚ ਲੀਨ ਨਹੀਂ ਹੋ ਸਕਦੀ, ਤੂੰ ਕਦੀ ਵੀ ਨਹੀਂ ਲੀਨ ਹੋ ਸਕਦੀ। ਆਪਣੀ ਬਿਰਤੀ ਚੋਂ, ਆਪਣੀ ਸੋਚੋ ਕੱਢ ਹੀ ਦੇ ਕਿ ਤੂੰ ਕਦੀ ਲੀਨ ਹੋ ਜਾਏਗੀ, ਤੂੰ ਵਿਛੜੀ ਰਹੇਗੀ। ਫਿਰ ਗੁਰੂ ਸਾਹਿਬ ਕੀ ਕਹਿਣ ਲੱਗੇ? ਹਰ ਚਰਨੀ ਤੂੰ ਲਾਗ ਰਹੋ, ਗੁਰ ਸ਼ਬਦ ਸੋਚੀ ਹੋਈ। ਧਿਆਨ ਦਿਓ, ਹਰ ਚਰਨੀ ਤੂੰ ਲਾਗ ਰਹੋ। ਗੁਰੂ ਜੀ ਇਸ ਮਨ ਨੂੰ ਸਮਝਾਉਣ ਲੱਗੇ, ਕਹਿਣ ਲੱਗੇ ਮਨਾ ਇੱਕ ਕੰਮ ਕਰ, ਹਰ ਚਰਨੀ ਤੂੰ ਲਾਗ ਰਹੋ, ਗੁਰ ਸ਼ਬਦ ਸੋਝੀ ਹੋਈ। ਕਹਿੰਦੇ ਜਦੋਂ ਤੂੰ ਗੁਰੂ ਦੇ ਸ਼ਬਦ ਨਾਲ ਜੁੜੇਗਾ ਤੇ ਗੁਰੂ ਦੇ ਸ਼ਬਦ ਦੀ ਸੋਝੀ ਲਵੇਗਾ। ਸ਼ਬਦ ਕੀ ਹੈ? ਉਪਦੇਸ਼। ਸ਼ਬਦ ਕੀ ਹੈ? ਉਪਦੇਸ਼। ਜਦੋਂ ਗੁਰਬਾਣੀ ਨੂੰ ਪੜ੍ਹੇਗਾ, ਇਸ ਉਪਦੇਸ਼ ਦੇ ਵਿੱਚ ਉਸ ਮਾਰਗ ਦੀ ਸੋਝੀ ਲਵੇਗਾ ਤੇ ਸੋਝੀ ਲੈ ਕੇ ਕੀ ਕਰੇਗਾ? ਹਰ ਚਰਨੀ ਤੂੰ ਲਾਗ ਰਹੋ। ਕਹਿੰਦੇ ਹੇ ਮਨਾ, ਤੂੰ ਉਸ ਪਰਮਾਤਮਾ ਦੇ ਚਰਨਾਂ ਚ ਟਿਕਿਆ ਰਹੋ। ਚਰਨ ਕੀ ਹੈ? ਸ਼ਬਦ। ਸ਼ਬਦ ਚ ਟਿਕਿਆ ਰਹੋ। ਜਦੋਂ ਬਾਣੀ ਪੜ੍ਹਦੇ ਹੋ, ਆਪਣਾ ਮਨ ਤਾਂ ਟਿਕਦਾ ਹੀ ਨਹੀਂ, ਮਨ ਤੇ ਮਾਰਦਾ ਡਾਰੀਆਂ। ਗੁਰੂ ਸਾਹਿਬ ਬਣ ਕੀ ਕਹਿੰਦੇ? ਕਹਿੰਦੇ ਉਹ ਭਾਈ ਜਦੋਂ ਬਾਣੀ ਪੜ੍ਹਦਾ ਤੇ ਬਾਣੀ ਚ ਟਿਕਿਆ ਵੀ ਕਰ, ਇਸ ਸ਼ਬਦ ਚ ਟਿਕਿਆ ਵੀ ਕਰ, ਉਪਦੇਸ਼ ਚ ਟਿਕਿਆ ਵੀ ਕਰ, ਬੈਠਿਆ ਕਰ, ਇਹਦਾ ਆਨੰਦ ਮਾਣਿਆ ਕਰ, ਇਹਦੇ ਚਰਨਾਂ ਚ ਟਿਕਿਆ ਕਰ। ਜੇ ਤੇਰਾ ਟਿਕਾ ਹੀ ਨਹੀਂ ਹੈ, ਹੁਣ ਦੇਖੋ ਸਾਡਾ ਟਿਕਾ ਤੇ ਹੈ ਨਹੀਂ, ਆਪਾਂ ਆਪ ਹੀ ਕਈ ਦੀ ਕਹਿ ਲੈਂਦੇ ਵੀ ਬਾਣੀ ਪੜ੍ਹਨ ਡੇ ਸਾਂ, ਕਈ ਵਾਰੀ ਤੁਹਾਡੀ ਮਨਬਿਰਤੀ ਬਣ ਜਾਂਦੀ ਹੈ, ਆਪਾਂ ਬਾਣੀ ਪੜ੍ਹਨ ਡੇ ਉਹਨਾਂ ਦਾ ਆਪਾਂ ਨੂੰ ਚੇਤਾ ਰਹਿੰਦਾ ਹੀ ਨਹੀਂ ਕਿਹੜੀ ਪੌੜੀ ਤੇ ਆ ਗਏ। ਸੁਭਾਵਿਕ ਹੀ ਹੈ, ਕਿਹੜੀ ਪੌੜੀ ਤੇ ਆ ਕੇ ਪਤਾ ਰਹਿੰਦਾ ਨਹੀਂ, ਚੇਤਾ ਰਹਿੰਦਾ ਨਹੀਂ, ਬੰਦਾ ਆਪ ਹੀ ਫਜਲ ਹੋ ਜਾਂਦਾ। ਤੇ ਕਈ ਵਾਰੀ ਕੀ ਕਹਿੰਦਾ? ਦੇਖਿਓ, ਬਾਣੀ ਪੜ੍ਹਦਾ ਸੀ, ਪਾਠ ਕਰਦਾ ਸੀ, ਕਹਿੰਦਾ ਅੱਜ ਤੇ ਕਮਾਲ ਹੀ ਹੋ ਗਈ। ਕਹਿੰਦਾ ਕੈਸੀ ਕਮਾਲ ਹੋ ਗਈ? ਕਹਿੰਦਾ ਅੱਜ ਮੈਨੂੰ ਪਤਾ ਲੱਗਾ ਨਹੀਂ ਕਿਹੜੇ ਵੇਲੇ ਪੰਜਾਂ ਬਣਨ ਦਾ ਪਾਠ ਹੋ ਗਿਆ, ਪਤਾ ਲੱਗਾ ਹੀ ਨਹੀਂ ਮੈਨੂੰ। ਇਹਦਾ ਮਤਲਬ ਕੀ ਹੈ? ਟਿਕਿਆ ਹੀ ਨਹੀਂ ਸੀ, ਮਨ ਦਾ ਟਿਕਾ ਨਹੀਂ ਸੀ। ਜੇ ਟਿਕਾ ਹੁੰਦਾ ਨਾ, ਤੈਨੂੰ ਪਤਾ ਹੁੰਦਾ ਕਿ ਮੈਂ ਕੀ ਕੀਤਾ ਹੈ, ਐਡੀ ਕੋਈ ਗੱਲ ਨਹੀਂ ਸੀ, ਇਹਦਾ ਟਿਕਾ ਹੀ ਨਹੀਂ ਸੀ। ਸੋ ਗੁਰੂ ਸਾਹਿਬ ਨੇ ਕੀ ਕਹਿੰਦੇ ਆ? ਕਹਿੰਦੇ ਹਰ ਚਰਨੀ ਤੂੰ ਲਾਗ ਰਹੋ। ਕਹਿੰਦਾ ਗੱਲ ਸੁਣੋ ਬਈ, ਗੁਰ ਸ਼ਬਦ ਸੋਝੀ ਹੋਈ। ਕਹਿੰਦਾ ਜਦੋਂ ਤੂੰ ਮਨ ਨੂੰ ਟਿਕਾ ਕੇ ਰੱਖੇਗਾ, ਇਸ ਗੁਰੂ ਦੇ ਉਪਦੇਸ਼ ਤੋਂ ਸੋਝੀ ਲਵੇਗਾ, ਤਾਂ ਹੀ ਸੋਝੀ ਆਊਗੀ। ਜੇ ਤੇਰਾ ਮਨ ਹੀ ਨਹੀਂ ਟਿਕਿਆ, ਤੈਨੂੰ ਸੋਝੀ ਕਿੱਥੋਂ ਆਉਣੀ ਹੈ? ਤੈਨੂੰ ਇਸ ਚੀਜ਼ ਦੀ ਸੋਝੀ ਕਿੱਥੋਂ ਆਉਣੀ ਹੈ? ਸਿਰਫ ਵਿਚਾਰ ਕਰਨੀ ਹੈ। ਜਦੋਂ ਵਿਚਾਰ ਕਰੋਗੇ, ਆਪ ਜੀ ਨੂੰ ਸਮਝ ਲੱਗੂਗੀ। ਫਿਰ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਕਹਿੰਦੇ ਹਰ ਰਸ ਰਸਨਾ ਚਾਖ ਤੂੰ, ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ। ਹਰ ਰਸ ਰਸਨਾ, ਹਰ ਰਸ, ਰਸ ਕੀ? ਧਿਆਨ ਦੇਣਾ, ਆਨੰਦ। ਰਸਨਾ ਹੁਣ ਜਵਾਨ, ਹੁਣ ਧਿਆਨ ਦਿਓ, ਹੁਣ ਬਾਣੀ ਦੇ ਵਿੱਚ ਹੀ ਲਿਖਿਆ, ਜੀਬੇ ਵਜੋਂ ਬੋਲਣਾ, ਕਹਿੰਦੇ ਜ਼ਬਾਨ ਤੋਂ ਬਗੈਰ ਬੋਲਣਾ। ਹੁਣ ਇੱਥੇ ਜ਼ਬਾਨ ਅੱਖਰ ਆ ਗਿਆ, ਰਸਨਾ ਆ ਗਿਆ। ਅਸਲ ਦੇ ਵਿੱਚ ਰਸ ਨਾ ਆ, ਰਸ ਨਾ, ਕਹਿੰਦੇ ਝੂਠੇ ਰਸਾਂ ਤੋਂ ਪਲਾ ਹੋ ਕੇ ਤੇ ਕੀ ਕਰ? ਉਸ ਅਕਾਲ ਪੁਰਖ ਦੇ ਸ਼ਬਦ ਦਾ ਰਸ ਮਾਣ। ਤੂੰ ਝੂਠੇ ਰਸਾਂ ਚ ਫਸ ਕੇ ਇਹਦਾ ਰਸ ਮਾਣਨਾ ਚਾਹੁੰਦਾ? ਕਦੀ ਇਹਦਾ ਰਸ ਨਹੀਂ ਆ ਸਕਦਾ ਜਿੰਨਾ ਚਿਰ ਤੂੰ ਝੂਠੇ ਰਸਾਂ ਤੋਂ ਪਰਾਂ, ਰਸ ਨਾ, ਇਹਨਾਂ ਰਸਾਂ ਤੋਂ ਪਰਾਂ ਹੋ ਕੇ ਤੇ ਉਸ ਪਰਮਾਤਮਾ ਦੀ ਉਸਤਤ ਨਹੀਂ ਕਰਦਾ। ਕਿਵੇਂ? ਹੁਣ ਕਈ ਵਾਰੀ ਦੇਖਣਾ, ਕਈ ਸੱਜਣ ਨੇ ਗੁਰੂ ਘਰ ਜਾਂਦੇ, ਗੁਰੂ ਘਰ ਜਾਂਦੇ ਨੇ ਤੇ ਮਨ ਵਿੱਚ ਕੀ ਆਉਂਦਾ? ਤੇ ਯਾਰ ਮੈਂ ਗੁਰੂ ਘਰ ਜਾਣ ਲੱਗ ਪਿਆ ਹੁਣ ਤੇ ਮੈਨੂੰ ਕੋਈ ਸੁੱਖ ਮਿਲਣਾ ਚਾਹੀਦਾ, ਮੇਰਾ ਕੋਈ ਕੰਮ ਬਣਨਾ ਚਾਹੀਦਾ। ਦੋ ਚਾਰ ਮਹੀਨੇ, ਦੋ ਚਾਰ ਸਾਲ, ਦੇਖੋ ਕੁਛ ਨਹੀਂ ਹੋ ਸਕਦਾ, ਮਹੀਨੇ ਵੀ ਹੁੰਦੇ, ਸਾਲ ਵੀ ਹੁੰਦਾ, दो चार महीने, दो चार साल टिका रहा, ठीक है। दो चौं महीने बाद, दो चौं साल बाद किसी ने कहता दस की मिले जाके उथे की मिले, तो मन में आ गया भी गल तो सही है, मिले तो मैं कुछ भी नहीं। हूं की कहना छड़ पर कहना नहीं जाना। इहदा मतलब की है, उहदी मन बिरती इदां दी है कि वह संसार नूं चंगा जानदा सी, जिहड़ी चीज लैण गया सी तां वह लैण गया ही नहीं उत्थों, वह लैण गया सी संसार, ते संसार ते मिलना सी भागा नाल लेखना मिट्टी सखी जो लिखिया करतार, जो भागा च लिखिया सी उहदे नाल मिलना सी, ठीक है नी। वो जो साडा कर्म ने साडे मन मूर्ख काहे बिलाईए, पूर्व लिखेगा लिखिया बाईए, कहिंदे मन मूर्खा क्यों रोना क्यों करोना, जो तेरे भागा च लिखिया पिछले जन्मां दा तू कीता उहदे आधार ते तैनूं मिलना है ना। इत्थे ते आपां आए सी सोझी लैण लई, सोझी ते लई नहीं। जे चार साल दे विच सोझी आई हुंदी ते जे कोई कहिंदा की मिलिया तो उन्हें जवाब दिता भी भाई मैंने सोझी मिली है, मैंने सोझी मिली है, उहदे वर्गा सी। देखो चार साल आके भी उहदे वर्गा ही सी, वह कहिंदा की मिलिया, कहिंदा कुछ नहीं, कहिंदा फिर की लैण जांदा, कहिंदा छड्ड पे नहीं जांदा। इहदा मतलब की है, गुरु साहब मन कहिंदे कि मन बना, कहते मन बना कि तू गुरु के दर पर आ गया तो तेरा मन डिग गया, ठीक। हुण तेरे मन के अंदर एक ऐसी पक्की निज दृढ़ता पैदा होनी चाहिए है कि तैनू को कहे भी कितने चलीए, तू वो मगन लग जाए ना, तो ता तू उन्हू अपने मगन ला के गुरु चरणा च लैके आवे, फिर तो तेरे दृढ़ता है ना। तो जे तू वो मगन लग तुरिया यदा मतलब तेरे को दृढ़ता नहीं है, तू अजे गुरु के जुड़िया ही नहीं। चार साल आंदा भी रहा पर तन करके आंदा रहा, मन करके करी नहीं आया। मन बिरती बनानी है, सो तां उह कहिंदे पए ने हर रस रसना चाख तू, रसना जबान नूं भी कह लो चलो, ते की कहिंदे आ, कहिंदे उस परमात्मा दा रस चख्या कर, कहिंदा पाप परमात्मा दी उस्तत करिया कर इस जबान नाल, उस परमात्मा दे गुण गैन करिया कर इस जबान दे नाल। किदां गुण किदां गैन करने, हुण तुसीं घर बैठे हो है ना भाई, तुहाडे घर जो कुछ भी हैगा है ना, हर घर का पड़दा जो कुछ भी हैगा, पर जबान चो की कहिंदा चली कहिंदे, कहिंदे बहुत कुछ है रब दा दिता, बहुत कुछ है, बड़ी कृपा उहदी, ठीक है। किसी ने पूछा भाई साहब और तुहाडे नाल दा गड्डी लाया, तुसीं स्कूटर ते फिरदे हो, ते जबान चो ना क्यों ये कहो भाई उस अकाल पुरख की बड़ी कृपा आ, उन्हें स्कूटर दिता यह उहदी वडियाई है, ये स्कूटर भी ना दिंदा तो मैं उहदा की बिगाड़ सकदा सी, ये तो बड़ी कृपा उन्हें स्कूटर दिता मैनू, उहदी बड़ी रहमत है मेरे ते। ऐ जो उस्तत आ जे हर रस रसना चाख तो, आ रस आ चख कहिंदा आपां उस्तत कर 24 घंटे परमात्मा दी। ते फिर गुरु जी की कहण लगे तां मन निर्मल होई, आंदा जे तेरी जबान परमात्मा दी उस्तत करदी रहे 24 घंटे तां मन दी मैल लथ सकदी है, ते जे ओदा तू कवे की बाण च लिखिया जिन मन होर मुख होर सिकंड है कच्चे, आंदा जिन्हां दा मन हो रहा ते मुख हो रहा कहिंदे उह कच्चे है। हुण मन होर ते मुख होर की है, मुख दे विचों ते आपां बाणी पढ़ रहे हैं, मुख चो आपां वाहिगुरू वाहिगुरू कह रहे हैं, ते मन हो रहा, मन की है, मन च मैल भरी है, मन च किसे प्रति विरोध भरिया है, क्रोध भरिया है, फलाना सो चंगा नहीं, धमकाना सो चंगा नहीं, ये वो किदां दी गल्लां आपां करदे हैं। ते गुरु साहिब मन की समझाते पे आप जी नूं, कहिंदे जिन मन होर मुख होर, कहिंदे जिन दा मन हो रहा कहिंदा आपां मन किसे होर पासे आ, ते मुख किसे होर पासे आ, मुख तो बाणी पढ़ रहे ने ते मन किसे होर पासे लगा, गुरु वाले पासे नहीं लगा, सिक काढ़े कच्चे आ, कहिंदे ओह कच्चे आ, कच्चे किहनूं कहिंदे आ, ध्यान देना, जिहड़ा टुट जाण वाला, किस तरह टुट जाण वाला, कोई घर दे विच आपां कुछ लै के आउंदे आ, कोई मोछा लै आए घर च भई यार लक्कड़ दा मोछा घर च लिआउणा मैनूं मिल गया ते मैं खरीद लिया, लै आउंदा घर, ट्रैक्टर ट्राली वाले बाहर ला के चले गए, अंदर रखन लगा भारा बड़ा है, की कहिंदा मुंडिया नूं, ओ काका को बाला लिआओ फड़ के, दो बाले लिआओ फड़ के, इहनूं अंदर खड़ीए। एक मुंडा बाला लै आया पक्का सुक्की लक्कड़ सी, एक मुंडा उड्डी मोटी लक्कड़ अजे हरी टुट्टी सी कल परसों दी, ओह लै आया चक्के। ते पिता जी पता कहिंदे, कहिंदे पोता कच्ची लक्कड़ आ इह टुट जाऊगी, कहिंदा पिता जी किदां टुट जाऊगी, जिड्डी मोटी लक्कड़ मेरा भरा लैके आया उड्डी मोटी लक्कड़ मैं लैके आया, ਹੈਂ ਟੁੱਟ ਕਿੱਦਾਂ ਜਾਊਗੀ? ਤੁਸੀਂ ਡਾਓ। ਹੁਣ ਪਿਤਾ ਜੀ ਕਹਿੰਦੇ ਪਹਿਲਾਂ ਇਹਨੂੰ ਸਬਕ ਪੜਾ ਲਵਾਂ। ਪਿਤਾ ਜੀ ਕਹਿੰਦੇ ਲਿਆ ਤੂੰ ਲਿਆ ਪਹਿਲਾਂ ਲੱਕੜ ਆਪਣੇ ਵਾਲੀ, ਮੋਟੀ ਉੱਡੀ ਜਿੱਦਾਂ ਬਾਲਾ ਹੈ। ਪਿਤਾ ਜੀ ਨੇ ਥੱਲੇ ਉਹਦੇ ਮੁੱਛ ਤੇ ਦਿੱਤੀ ਤੇ ਖਿੱਚਣ ਲੱਗੇ, ਗਾਂਹ ਧੂਣ ਲੱਗੇ ਤੇ ਲੱਕੜ ਦੇ ਦੋ ਮੁੱਛੇ ਹੋ ਗਏ, ਟੁੱਟ ਗਿਆ ਬਾਲਾ। ਕਹਿੰਦੇ ਟੁੱਟ ਗਿਆ ਪੁੱਤਰ? ਕਹਿੰਦਾ ਪਿਤਾ ਜੀ ਫਿਰ ਉਹ ਵੀ ਟੁੱਟ ਜੂਗਾ? ਕਹਿੰਦੇ ਨਹੀਂ, ਲੈ ਫੜਾ ਇੱਧਰ, ਉਹ ਪੱਕੀ ਹੈ, ਉਹ ਸੁੱਕੀ ਹੈ। ਜਦੋਂ ਉਹ ਲੱਕੜ ਥੱਲੇ ਪਾ ਕੇ ਮੁੱਛੇ ਨੂੰ ਹਿਲਾਇਆ ਤੇ ਮੁੱਛਾ ਤੁਰ ਪਿਆ ਅੱਗੇ ਲੱਗ ਕੇ। ਕਹਿੰਦਾ ਸਲਾਮ ਪੁੱਤ ਤੁਰ ਪਿਆ? ਕਹਿੰਦਾ ਇਹ ਕੀ ਗੱਲ, ਲੱਕੜ ਦੇਖੋ ਜਿੰਨੀ ਮੋਟੀ ਹੈ। ਕਹਿੰਦੇ ਭਾਈ ਇਹ ਕੱਚੀ ਹੈ, ਇਹ ਪੱਕੀ ਨਹੀਂ ਹੈ। ਇਹਦਾ ਮਤਲਬ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਗ੍ਰੰਥ ਸਾਹਿਬ ਨਾਲ ਅਜੇ ਪੱਕੀ ਨਹੀਂ ਹੈ, ਅਜੇ ਕੱਚੀ ਆ। ਕਹਿੰਦੇ ਫਿਰ ਉਹਨਾਂ ਦਾ ਮਨ ਹੋ ਰਿਹਾ ਤੇ ਮੁੱਖ ਹੋਰ ਨੇ, ਉਹ ਟੁੱਟ ਜਾਂਦੇ ਨੇ, ਉਹਨਾਂ ਦੇ ਦੋ ਟੁਕੜੇ ਹੋ ਜਾਂਦੇ ਨੇ। ਉਹ ਕਦੀ ਆਪਣੇ ਪਾਪਾਂ ਤੇ ਮਾੜਿਆਂ ਕਰਮਾਂ ਦੇ ਮੋਛੇ ਨੂੰ ਧੂ ਕੇ ਸਾਈਡ ਤੇ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ। ਕਿਹਨਾਂ ਦੇ? ਜਿਹਦੇ ਮਨ ਹੋਰ ਤੇ ਮੁੱਖ ਹੋਰ ਨੇ। ਸੋ ਮਨ ਤੇ ਮੁੱਖ ਇੱਕੋ ਜਿਹਾ ਹੋਣਾ ਚਾਹੀਦਾ ਹੈ। ਤਾਂ ਗੁਰੂ ਜੀ ਕਹਿਣ ਲੱਗੇ ਤਾਂ ਮਨ ਨਿਰਮਲ ਹੋਈ। ਕਹਿੰਦੇ ਤਾਂ ਜਿਹੜਾ ਤੇਰਾ ਮਨ ਹੈ ਨਾ, ਇਹ ਨਿਰਮਲ ਹੋ ਜਾਊਗਾ, ਇਹਦੀ ਮੈਲ ਨੱਥ ਜੂਗੀ। ਫਿਰ ਗੁਰੂ ਸਾਹਿਬ ਬਣ ਕੇ ਕਹਿਣ ਲੱਗੇ, ਕਹਿੰਦੇ ਸਤਿਗੁਰ ਮਿਲਿਆ ਮਨ ਸੰਤੁਖੀ ਹੈ, ਸਤਿਗੁਰ ਮਿਲਿਆ ਮਨ ਸੰਤੁਖੀ ਹੈ, ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ। ਦੇਖੋ ਕੀ ਕਹਿਣ ਲੱਗੇ, ਕਹਿੰਦੇ ਸਤਿਗੁਰ ਮਿਲਿਆ ਮਨ ਸੰਤੁਖੀ ਹੈ। ਹੁਣ ਸਤਿਗੁਰ ਮਿਲਣ ਦਾ ਮਤਲਬ ਕੀ ਹੈ? ਕਈ ਦੇਰ ਆਪਾਂ ਤੇ ਕਹਿ ਲੈਣਾ ਹੋਣੀ ਜੀ ਵੀ ਮੈਂ ਤਾਂ ਗੁਰੂ ਦੇ ਲੜਨ ਲੱਗਾ, ਮੈਂ ਸਵੇਰੇ ਸ਼ਾਮ ਪਾਠ ਕਰਦਾ ਤੇ ਮੈਂ ਗੁਰੂ ਨੂੰ ਮਿਲਿਆ। ਫਿਰ ਸਵਾਲ ਖੜਾ ਹੋਣਾ ਵੀ ਮੈਂ ਗੁਰੂ ਨੂੰ ਮਿਲਿਆ ਜ਼ਰੂਰ ਹੈ ਪਰ ਮੇਰੇ ਮਨ ਚ ਸੰਤੋਖ ਨਹੀਂ ਹੈ। ਇੱਥੇ ਤੇ ਮੈਂ ਸੁਣਿਆ ਅੱਜ ਸਤਿਗੁਰ ਮਿਲਿਆ ਮਨ ਸੰਤੋਖੀ ਹੈ, ਤੇ ਮੇਰੇ ਤੇ ਮਨ ਚ ਸੰਤੋਖ ਨਹੀਂ ਹੈ। ਮੈਂ ਗੁਰੂ ਨੂੰ ਮਿਲਿਆ ਨਹੀਂ, ਮੈਂ ਮਿਲਿਆ ਤਾਂ ਹੈਗਾ ਨਹੀਂ, ਮੈਂ ਅੰਮ੍ਰਿਤ ਛਕਿਆ, ਮੈਂ ਅਜੇ ਬਾਣੀ ਪੜ੍ਹਦਾ ਪਰ ਮੇਰੀ ਮਨ ਬਿਰਤੀ ਗੁਰੂ ਨਾਲ ਨਹੀਂ ਮਿਲੀ ਅਜੇ। ਇੱਥੇ ਮਨ ਬਿਰਤੀ ਦੀ ਗੱਲ ਆ। ਸਤਿਗੁਰ ਮਿਲਿਆ, ਮਿਲਿਆ ਦਾ ਮਤਲਬ ਕੀ ਹੈ ਕਿ ਜਿੱਦਣ ਮੇਰੀ ਸੋਚ ਤੇ ਗੁਰੂ ਦੀ ਸੋਚ ਇੱਕ ਹੋ ਗਈ, ਮੇਰੀ ਸੋਚ ਤੇ ਗੁਰੂ ਦੀ ਸੋਚ ਇੱਕ ਹੋ ਗਈ, ਜਿੱਦਣ ਮੇਰੀ ਸੋਚ ਗੁਰੂ ਦੇ ਨਾਲ ਮਿਲ ਗਈ, ਜਿੱਦਣ ਮੇਰੇ ਮਨ ਵਿੱਚ ਵੀ ਆ ਗਿਆ, ਕੀ ਆ ਗਿਆ ਇਹ ਅਵਸਥਾ ਮੇਰੇ ਮਨ ਵਿੱਚ ਆ ਗਈ। ਬਾਣੀ ਚ ਗੁਰੂ ਜੀ ਲਿਖਣ ਲੱਗੇ, ਕਹਿੰਦੇ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਣ ਅਪਮਾਨ। ਹੁਣ ਮੇਰੇ ਮਨ ਚ ਤਾਂ ਚੀਜ਼ ਹੈ ਹੀ ਨਹੀਂ, ਹੈ ਨਾ, ਮੇਰੇ ਮਨ ਚ ਕੀ ਹੈ? ਧਿਆਨ ਦਿਓ, ਹੁਣ ਕੋਈ ਪੁਰਾਣੀ ਹੈ। ਉਹਨੇ ਪੰਕਤੀ ਪੜ੍ਹ ਲਈ, ਕਹਿੰਦਾ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਮਨ ਕੀ ਕਹਿੰਦਾ ਅੰਦਰੋਂ? ਕਹਿੰਦਾ ਕਦੀ ਹੋ ਸਕਦਾ ਸੁੱਖ ਤੇ ਦੁੱਖ ਇੱਕੋ ਜਿਹੇ ਹੋਣ? ਦੁੱਖ ਦੁੱਖ ਆ, ਸੁੱਖ ਸੁੱਖ ਆ, ਠੀਕ ਹੈ। ਤੇ ਗੁਰੂ ਸਾਹਿਬ ਨੂੰ ਪਤਾ ਕੀ ਕਹਿੰਦੇ? ਕਹਿੰਦੇ ਭਾਈ ਗੱਲ ਸੁਣ, ਇੱਕ ਮਨ ਦੇ ਵਿੱਚ ਵਿਚਾਰ ਪੈਦਾ ਕਰ ਕਿ ਤੇਰੀ ਸੋਚ ਗੁਰੂ ਨਾਲ ਮੈਚ ਨਹੀਂ ਕਰਦੀ, ਮਿਲਦੀ ਨਹੀਂ ਪਈ। ਆਪਣੀ ਸੋਚ ਗੁਰੂ ਦੇ ਨਾਲ ਮਿਲਾ ਦੇ, ਗੁਰੂ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਕਹਿ ਕਿ ਧੰਨ ਗੁਰੂ ਗ੍ਰੰਥ ਸਾਹਿਬ, ਤੁਸੀਂ ਮੈਨੂੰ ਕਹਿ ਰਹੇ ਹੋ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ, ਇਹ ਤੁਸੀਂ ਮੈਨੂੰ ਹਦਾਇਤ ਦੇ ਰਹੇ ਹੋ, ਤੇ ਮੈਂ ਅੱਜ ਤੋਂ ਮੰਨ ਲਿਆ ਕਿ ਮੈਂ ਅੱਜ ਤੋਂ ਸੁੱਖ ਤੇ ਦੁੱਖ ਨੂੰ ਇੱਕੋ ਜਿਹਾ ਜਾਣੂਗਾ, ਵੀ ਵਾਕਈ ਇੱਕੋ ਜਿਹਾ ਹੀ ਨੇ, ਇਹਨਾਂ ਚ ਫਰਕ ਕੋਈ ਨਹੀਂ ਹੈ। ਤੁਹਾਡੀ ਸੋਚ ਮਿਲ ਗਈ, ਜਿੱਦਾਂ ਤੁਹਾਡੀ ਸੋਚ ਮੈਚ ਕਰ ਗਈ ਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ, ਸਤਿਗੁਰ ਮਿਲਿਆ ਮਨ ਸੰਤੁਖ ਹੈ। ਤੁਹਾਨੂੰ ਧਿਆਨ ਦਿਓ, ਕਹਿੰਦੇ ਵੀ ਜਿਨ੍ਹਾਂ ਦੀ ਮਨ ਬਿਰਤੀ ਗੁਰੂ ਗ੍ਰੰਥਾਂ ਨਾਲ ਮਿਲ ਗਈ ਹੈ, ਉਹਨਾਂ ਦੇ ਮਨ ਚ ਸੰਤੋਖ ਪੈਦਾ ਹੋ ਜਾਂਦਾ। ਉਹਨਾਂ ਦੇ ਮਨ ਚ ਕੀ ਪੈਦਾ ਹੁੰਦਾ ਫਿਰ? ਛੱਡ, ਜੋ ਮਿਲ ਰਿਹਾ ਬੜਾ ਵਧੀਆ, ਜੋ ਹੋ ਰਿਹਾ ਬੜਾ ਵਧੀਆ। ਕਿਹੜੀ ਗੱਲੋਂ? ਕਿਉਂਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਏ ਨੇ, ਹੁਣ ਉਹ ਸੋਚ ਬਣਾਉਣੀ ਪੈਣੀ ਹੈ। ਜਿਨ੍ਹਾਂ ਦੀ ਸੋਚ ਗੁਰੂ ਨਾਲ ਮਿਲ ਜਾਂਦੀ ਹੈ, ਉਹਨਾਂ ਦੀ ਬਿਰਤੀ ਹੈ, ਉਹਨਾਂ ਦੇ ਮਨ ਚ ਸੰਤੋਖ ਪੈਦਾ ਹੁੰਦਾ ਹੈ। ਜਿੰਨਾ ਚਿਰ ਸਾਡੀ ਸੋਚ ਨਾ ਗੁਰੂ ਨਾਲ ਮਿਲੇ, ਉਹਨਾਂ ਚਿਰ ਕਦੀ ਸੰਤੋਖ ਪੈਦਾ ਨਹੀਂ ਹੋ ਸਕਦਾ। ਫਿਰ ਗੁਰੂ ਜੀ ਕੀ ਕਹਿਣ ਲੱਗੇ? ਤਾਂ ਗੁਰੂ ਜੀ ਸਮਝਾਉਣ ਲੱਗੇ, ਤਾਂ ਫਿਰ ਤ੍ਰਿਸ਼ਨਾ ਭੁੱਖ ਨਾ ਹੋਏ। ਤਾਂ ਫਿਰ ਕਹਿੰਦੇ ਜਦੋਂ ਮਨ ਚ ਸੰਤੋਖ ਪੈਦਾ, ਉਸ ਤੋਂ ਬਾਅਦ ਵਿੱਚ ਫਿਰ ਦਾ ਭਾਵ ਉਸ ਤੋਂ ਬਾਅਦ ਵਿੱਚ ਕੀ ਕਹਿਣ ਲੱਗੇ? ਤ੍ਰਿਸ਼ਨਾ ਭੁੱਖ ਨਾ ਹੋਏ। ਗੁਰੂ ਸਾਹਿਬ ਨੂੰ ਦੱਸਣ ਲੱਗੇ, ਕਹਿੰਦੇ ਫਿਰ ਉਸ ਮਨ ਦੇ ਅੰਦਰ ਤ੍ਰਿਸ਼ਨਾ ਭਾਵ ਤ੍ਰੇ ਭੁੱਖ ਦਾ ਭਾਵ ਕੀ? ਮਾਇਆ ਦੀ ਭੁੱਖ। ਕਹਿੰਦੇ ਜਿਹਦੇ ਮਨ ਚ ਸੰਤੋਖ ਪੈਦਾ ਹੋ ਗਿਆ, ਉਹ ਤੇ ਨਾ ਤੇ ਸੰਸਾਰ ਦੀ ਕੋਈ ਤ੍ਰੇ ਹੈ, ਨਾ ਹੀ ਸੰਸਾਰ ਦੀ ਮਾਇਆ ਦੀ ਕੋਈ ਭੁੱਖ ਹੈ ਉਹਦੇ ਅੰਦਰ, ਕਿਉਂਕਿ ਉਹਦੀ ਮਨ ਬਿਰਤੀ ਗੁਰੂ ਦੇ ਨਾਲ ਮੈਚ ਕਰ ਗਈ, ਮੈਲ ਕਰ ਗਿਆ, ਹੈ ਨਾ। ਉਹਦੇ ਮਨ ਬਿਰਤੀ ਜਿਹੜੀ ਹੈ, ਹੁਣ ਸੋਚ ਗੁਰੂ ਗ੍ਰੰਥ ਸਾਹਿਬ ਵਰਗੀ ਹੋ ਗਈ। ਹੁਣ 24 ਘੰਟੇ ਨਾਮ ਨਾਲ ਜੁੜਿਆ ਰਹਿੰਦਾ, ਤੇ ਜਦੋਂ ਉਹਨੂੰ ਕੋਈ ਆ ਕੇ ਤਾਨਾ ਮਾਰਦਾ, ਉਹਨਾਂ ਤੋਂ ਬੜੇ ਪਾਠ ਕੀਤੇ, ਬੜਾ ਗੁਰੂ ਘਰ ਗਿਆ, ਬੜਾ ਰੱਬ ਰੱਬ ਕੀਤਾ, ਬੜਾ ਸਿਮਰਨ ਕੀਤਾ, ਲੱਭਾ ਕੀ? ਤੇ ਹੁਣ ਉਹ ਕੀ ਕਹਿੰਦਾ? ਕਹਿੰਦਾ ਭਾਈ ਗੱਲ ਸੁਣ, ਮਾਰਗ ਤੇ ਲੱਭਾ ਨਾ, ਜਿਹੜੇ ਪਾਸੇ ਤੁਰ ਪਏ ਆ। ਤੇ ਰਹੀ ਗੱਲ ਇਹ, ਜਿੱਦਣ ਪਾਪ ਮਨ ਦੀ ਮੈਲ ਲੱਥ ਜੂਗੀ, ਉਹਦੇ ਰੱਬ ਵੀ ਮਿਲ ਜੂਗਾ। ਤੁਰ ਤੇ ਪਏ ਨਾ, ਸ਼ੁਕਰ ਹੈ ਨਾ, ਇਹ ਸੰਤੋਖ ਆ ਤੇ ਆਪਾਂ ਕੀ ਕਹਿਣ ਡਿਆ, ਫਲਾਣੀ ਚੀਜ਼ ਨਹੀਂ ਮਿਲੀ, ਧਮਕਾਣੀ ਨਹੀਂ ਮਿਲੀ, ਕੁਛ ਨਾ ਮਿਲੇ। ਬਾਣੀ ਚ ਲਿਖਿਆ ਹੈ ਕਹਿੰਦਾ ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਏ, ਕਹਿੰਦਾ ਜੇ ਰੱਬ ਭੀਖ ਵੀ ਮੰਗਾਵੇ ਨਾ ਤੇ ਕੁਝ ਘਟਣ ਵਾਲਾ ਨਹੀਂ ਹੈ। ਕਿਹਨਾਂ ਦੀ ਬਿਰਤੀ ਹੈ? ਇਹ ਗੁਰੂ ਨਾਲ ਜੁੜਿਆਂ ਦੀ ਬਿਰਤੀ ਹੈ, ਜਿਹਨਾਂ ਦੀ ਸੋਚ ਗੁਰੂ ਨਾਲ ਮੈਚ ਕਰਦੀ ਹੈ, ਜਿਹਨਾਂ ਦੀ ਸੋਚ ਗੁਰੂ ਦੇ ਨਾਲ ਮਿਲਦੀ ਹੈ, ਇਹ ਉਹਨਾਂ ਦੀ ਬਿਰਤੀ ਹੈ। ਠੀਕ ਹੈ, ਸੋ ਧਿਆਨ ਦੇਣਾ ਗੁਰੂ ਸਾਹਿਬ ਨੂੰ ਕੀ ਕਹਿਣ ਲੱਗੇ। ਕਹਿੰਦੇ ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਈ। ਕਹਿੰਦੇ ਵੀ ਧਿਆਨ ਕਰੀ, ਵਿਚਾਰ ਕਰਕੇ ਦੇਖੀ, ਜਿਹਨਾਂ ਦੇ ਮਨ ਚ ਸੰਤੋਖ ਹੈ, ਜਿਹਨਾਂ ਦੀ ਬਿਰਤੀ ਗੁਰੂ ਨਾਲ ਮੈਚ ਕਰ ਗਈ ਹੈ, ਮਿਲਣ ਲੱਗ ਪਈ ਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ, ਉਹਨਾਂ ਦੀ ਬਿਰਤੀ ਦੇਖ, ਕਹਿੰਦੇ ਕਿੱਦਾਂ ਦੀ ਹੈ, ਕਹਿੰਦੇ ਦੱਸੋ ਕਿੱਦਾਂ ਦੀ ਹੈ। ਕਹਿਣ ਲੱਗੇ ਨਾਮ ਨਿਧਾਨ ਪਾਇਆ, ਕਹਿੰਦਾ ਉਹਨਾਂ ਬਿਰਤੀ ਵਾਲਿਆਂ ਨੇ ਗੁਰੂ ਦੇ ਚਰਨਾਂ ਵਿੱਚੋਂ ਨਾਮ ਦਾ ਖਜ਼ਾਨਾ ਲੱਭ ਲਿਆ, ਉਹਨਾਂ ਨੇ ਸ਼ਬਦ ਦੀ ਦਾਤ ਪ੍ਰਾਪਤ ਕਰ ਲਈ ਹੈ। ਤੇ ਜਿਹਨਾਂ ਦੀ ਸੋਚ ਗੁਰੂ ਗ੍ਰੰਥ ਸਾਹਿਬ ਨੇ ਮੈਚ ਕਰਦੀ, ਜਿੰਨੇ ਮਰਜ਼ੀ ਬਾਣੀ ਪੜ੍ਹ ਲੈਣ, ਜਿੰਨੇ ਮਰਜ਼ੀ ਮੱਥੇ ਟੇਕ ਲੈਣ, ਕਦੀ ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦੇ, ਕਦੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰ ਸਕਦੇ। ਕਹਿੰਦੇ ਉਹਨਾਂ ਦਾ ਸੁੱਤ ਸ਼ਬਦ ਮਿਲਣ ਲੱਗ ਪਈ, ਕਿਹਨਾਂ ਦੀ, ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਆਪਣੇ ਮਨ ਨੂੰ, ਆਪਣੀ ਸੋਚ ਨੂੰ ਗੁਰੂ ਨਾਲ ਮਿਲਾ ਲਿਆ, ਸੰਤੋਖੀ ਹੋ ਗਏ ਨੇ। ਠੀਕ ਹੈ, ਨਾਮ ਨਿਧਾਨ ਪਾਇਆ ਪਰ ਘਰ ਜਾਏ ਨਾ ਕੋਈ। ਦੇਖੋ ਕਹਿੰਦੇ ਕਿੱਦਾਂ ਦੀ ਬਿਰਤੀ ਵਾਲੇ ਬਣ ਜਾਂਦੇ ਆ ਉਹ, ਪਰ ਘਰ, ਪਰ ਦਾ ਭਾਵ ਪਰਾਇਆ, ਘਰ ਦਾ ਭਾਵ ਜਗ੍ਹਾ, ਜਾਏ ਨਾ ਕੋਈ। ਕਹਿੰਦਾ ਐਸੀ ਬਿਰਤੀ ਵਾਲੇ ਜਿੰਨੇ ਮਰਜ਼ੀ ਦੁੱਖ ਆ ਜਾਣ, ਐਸੀ ਬਿਰਤੀ ਵਾਲੇ ਜਿੰਨੇ ਮਰਜ਼ੀ ਦੁੱਖ ਤਕਲੀਫਾਂ, ਜਿੰਨੇ ਮਰਜ਼ੀ ਝੱਲਣੇ ਪੈਣ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਗੁਰੂ ਨੂੰ ਛੱਡ ਕੇ, ਸੁੱਤ ਸ਼ਬਦ ਨੂੰ ਛੱਡ ਕੇ ਨਾ ਬਗਾਨਿਆਂ ਥਾਵਾਂ ਦੇ ਉੱਤੇ ਜਾ ਕੇ ਝੂਠੀਆਂ ਦਾਤਾਂ ਨਹੀਂ ਮੰਗਦੇ ਫਿਰਦੇ, ਉਹ ਸੰਸਾਰ ਨਹੀਂ ਮੰਗਦੇ ਫਿਰਦੇ ਵੀ ਕਰੋ ਕਿਰਪਾ, ਫਲਾਣੀ ਦਾਤ ਮਿਲ ਜੇ, ਧਮਕਾਣੀ ਦਾਤ ਮਿਲ ਜੇ, ਦੱਸੋ ਕੋਈ ਜੰਤਰ ਮੰਤਰ ਦੇ ਦਿਓ ਕੋਈ, ਉਹ ਕੁਛ ਨਹੀਂ ਮੰਗਦੇ। ਕਿਹੜੀ ਗੱਲੋਂ? ਕਿਉਂਕਿ ਉਹਨਾਂ ਨੇ ਨਾਮ ਦੀ ਦਾਤ ਪ੍ਰਾਪਤ ਕਰ ਲਈ, ਉਹਨਾਂ ਦੇ ਸੁੱਤ ਸ਼ਬਦ ਦਾ ਮਿਲਾਪ ਹੋ ਗਿਆ। ਜਿਹੜੀ ਦਾਤ ਲੈਣ ਆਏ ਸੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ, ਉਹਨਾਂ ਲੈ ਲਈ ਹੈ, ਹੁਣ ਨਹੀਂ ਜਾਂਦੀ, ਉਹਨਾਂ ਦੀ ਬਿਰਤੀ ਜਾਂਦੀ ਨਹੀਂ ਕਿਸੇ ਪਾਸੇ। ਠੀਕ ਹੈ, ਦੇਖੋ ਨਾ ਆਪਾਂ ਦੁਖੀ ਹੋ ਜਾਂਦੇ ਹਾਂ ਕਿਸੇ ਵੇਲੇ, ਕੰਮ ਕਾਰ ਨਹੀਂ ਚੱਲਿਆ, ਕੋਈ ਹੋਰ ਦੁੱਖ ਤਕਲੀਫ ਆ ਗਈ ਤੇ ਆਪਾਂ ਭੱਜ ਪੈਂਦੇ ਵੀ ਯਾਰ ਹੁਣ ਮੈਂ ਕੀ ਕਰਾਂ, ਕਿਹੜੇ ਪਾਸੇ ਭੱਜਾਂ। ਤੇ ਗੁਰੂ ਸਾਹਿਬ ਨੇ ਕਹਿੰਦੇ ਉਹ ਸੁੱਤ ਸ਼ਬਦ ਦਾ ਅੰਦਰ ਮਿਲਾਪ ਹੋ ਜਾਏ ਨਾ, ਉਹ ਪਤਾ ਕੀ ਕਹਿੰਦੇ, ਦੇਖਿਓ ਰੱਬ ਦਾ ਪਿਆਰਾ ਨਾਮ ਸਿਮਰਨ ਕਰਨ ਡਿਆ ਸੀ, ਸੁੱਤ ਸ਼ਬਦ ਦਾ ਮਿਲਾਪ ਹੋ ਗਿਆ, ਰੰਗਿਆ ਗਿਆ ਆਪਣੇ ਨਾਮ ਅੰਦਰ। ਜਦੋਂ ਰੰਗਿਆ ਗਿਆ ਤੇ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਮਾਇਆ ਵੱਲੋਂ ਧਿਆਨ ਹਟ ਗਿਆ। ਠੀਕ ਹੈ, ਕਿਸੇ ਨੇ ਕੀ ਕਹਿ ਦਿੱਤਾ, ਛੱਡ ਬਣਾ, ਵੱਡਾ ਰੱਬ ਦਾ ਪਿਆਰਾ ਬਣੇ ਫਿਰਦਾ, ਭੁੱਖਾ ਮਰਨ ਡਿਆ। ਤੇ ਉਹ ਪਤਾ ਕੀ ਕਹਿੰਦਾ, ਕਹਿੰਦਾ ਪਰਮਾਤਮਾ ਨੇ ਕਿਰਪਾ ਕੀਤੀ ਹੈ। ਕਹਿੰਦਾ ਕਾਹਦੀ? ਕਹਿੰਦਾ ਆਪਣੇ ਨਾਮ ਨਾਲ ਜੋੜ ਲਿਆ, ਹੁਣ ਮੇਰਾ ਇਸ ਪਾਸੇ ਧਿਆਨ ਨਹੀਂ ਹੈ, ਜੇ ਮੈਂ ਧਨ ਇਕੱਠਾ ਕਰ ਲੂੰਗਾ ਮੇਰੇ ਨਾਲ ਕਿਹੜਾ ਜਾਣਾ, ਹੁਣ ਤੇ ਮੈਂ ਉਹਦੇ ਨਾਲ ਲੱਗਾ। ਹਰ ਜਾ ਸਰੇਹ ਮਨ ਗਾਇਲ ਹੈ ਜੋ ਸੰਗੀ ਹੈ ਤੇਰੋ, ਕਹਿੰਦੇ ਮੈਂ ਉਹਦੇ ਨਾਲ ਜੁੜ ਗਿਆ, ਹੁਣ ਜਿਹੜਾ ਮੇਰੇ ਨਾਲ ਜਾਣਾ ਮੈਂ ਇਹਤੋਂ ਕੀ ਲੈਣਾ ਹੁਣ, ਹੈ ਨਾ। ਸੋ ਧਿਆਨ ਕਰਨਾ, ਬਿਰਤੀ ਨੂੰ ਬਣਾਉਣਾ। ਫਿਰ ਗੁਰੂ ਸਾਹਿਬਾਂ ਕੀ ਕਹਿਣ ਲੱਗੇ, ਕਹਿੰਦੇ ਕਥਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ। ਧਿਆਨ ਦੇਣਾ, ਕਥਨੀ ਬਦਨੀ ਜੇ ਕਰੇ, ਕਥਨੀ ਬਦਨੀ ਦਾ ਆਪਾਂ ਮੂੰਹ ਨਾ ਬੋਲਣਾ। ਕਹਿੰਦੇ ਮੂੰਹ ਨਾਲ ਗੱਲਾਂ ਤੇ ਬੜੀਆਂ ਕਰਦਾ, ਮੈਂ ਤੇ ਗੁਰੂ ਘਰ ਦਾ ਪ੍ਰੇਮੀ ਹਾਂ, ਮੈਂ ਤੇ ਰੋਜ਼ ਬਾਣੀ ਪੜ੍ਹਦਾ, ਮੈਂ ਤੇ ਰੋਜ਼ ਗੁਰਦੁਆਰੇ ਜਾਂਦਾ, ਹੈ ਮੇਰਾ ਤੇ ਬੜਾ ਪਿਆਰ ਹੈ ਗੁਰੂ ਘਰ ਦੇ ਨਾਲ। ਕਹਿੰਦੇ ਕਥਨੀ ਬਦਨੀ ਜੇ ਕਰੇ ਮਨਮੁਖ ਬੂਝ ਨਾ ਹੋਏ। ਕਹਿੰਦੇ ਮਨਮਤੀ ਆ। ਕਹਿੰਦਾ ਕਿਉਂ? ਕਹਿੰਦਾ ਦੇਖ ਲੈ, ਇਹ ਕਰਦਾ ਸਭ ਕੁਝ ਹੀ ਹੈ ਪਰ ਬਾਣੀ ਪੜ੍ਹ ਕੇ ਵੀ ਇਹਨੂੰ ਸਮਝ ਕੋਈ ਨਹੀਂ ਲੱਗੀ ਅਜੇ ਤੱਕ ਵੀ ਇਸ ਮਾਰਗ ਤੇ ਚੱਲਣਾ ਕਿਵੇਂ ਆ। ਬੇਸ਼ੱਕ ਜਿੰਨਾ ਮਰਜ਼ੀ ਇਹ ਕਹਿੰਦਾ ਤੇ ਪੜੀਆਂ ਮਾਰਦਾ ਪਰ ਇਹਨੂੰ ਸਮਝ ਨਹੀਂ ਲੱਗੀ ਵੀ ਮੈਂ ਕਰਨਾ ਕੀ, ਮੈਂ ਜਾਣਾ ਕਿਹੜੇ ਪਾਸੇ ਆ। ਫਿਰ ਗੁਰੂ ਸਾਹਿਬ ਨੂੰ ਕੀ ਕਹਿੰਦੇ ਆ, ਕਹਿੰਦੇ ਗੁਰਮਤੀ ਘੱਟ ਚਾਨਣਾ ਹਰ ਨਾਮ ਪਾਵੇ ਸੋਏ। ਕਹਿੰਦੇ ਗੁਰਮਤੀ ਘੱਟ ਚਾਨਣਾ, ਗੁਰਮਤੀ ਧਿਆਨ ਦੇਣਾ, ਕਿਉਂਕਿ ਗੁਰੂ ਸਾਹਿਬਾਂ ਨੇ ਇੱਕ ਜਗ੍ਹਾ ਤੇ ਪੰਕਤੀ ਚ ਲਿਖਿਆ, ਸਲੋਕ ਮਹਲਾ ਪਹਿਲਾ, ਧੰਨ ਗੁਰੂ ਨਾਨਕ ਪਾਤਸ਼ਾਹ ਲਿਖਦੇ ਆ। ਕੀ ਲਿਖਦੇ ਆ? ਕਹਿੰਦੇ ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਦੇਖੋ ਕੀ ਕਹਿੰਦੇ ਆ, ਕਹਿੰਦੇ ਦੀਵਾ ਬਲੇ, ਕਹਿੰਦੇ ਵੀ ਸੰਸਾਰ ਵਾਲਿਓ, ਦੇਖੋ ਤੁਹਾਨੂੰ ਨਾ ਇੰਨਾ ਆਸਾਨ ਕਰਕੇ ਗੁਰੂ ਜੀ ਨੇ ਸਮਝਾਉਣਾ ਕੀਤਾ ਵੀ ਤੁਹਾਡੀ ਗੱਲ ਛੇਤੀ ਸਮਝ ਆ ਜਾਂਦੀ, ਸੰਸਾਰ ਦੀ ਗੱਲ ਆਪਾਂ ਨੂੰ ਸਮਝ ਆ ਜਾਂਦੀ ਵੀ ਦੀਵਾ ਬਲੇ ਅੰਧੇਰਾ ਜਾਏ। ਪਹਿਲਾਂ ਉਦਾਹਰਣ ਦੇਤੀ, ਕਹਿੰਦੇ ਵੀ ਦੇਖ ਲਓ ਤੁਹਾਡੇ ਕਮਰੇ 'ਚ, ਤੁਹਾਡੇ ਘਰ 'ਚ ਹਨੇਰਾ ਆ, ਕੀ ਕਰਦੇ ਹੋ? ਦੀਵਾ ਬਾਲ ਦਿੰਦੇ। ਹੁਣ ਉਹਨਾਂ ਸਮੇਂ ਦੇ ਵਿੱਚ ਲਾਈਟ ਨਹੀਂ ਹੁੰਦੀ ਸੀ ਤੇ ਉਹਨਾਂ ਨੇ ਉਹੀ ਗੱਲ ਕਰਨੀ ਸੀ। ਕਹਿੰਦੇ ਵੀ ਕੀ ਕਰਦਾ ਸੀ, ਇੱਕ ਦੀਵਾ ਲਈਦਾ ਸੀ, ਤੇਲ ਪਾਈਦਾ ਸੀ, ਉਹਨੂੰ ਅੱਗ ਲਾਦੀ ਸੀ, ਜਲਦਾ ਸੀ ਤੇ ਕੀ ਹੁੰਦਾ ਸੀ, ਚਾਨਣ ਹੋ ਜਾਂਦਾ ਸੀ, ਦੀਵਾ ਬਲਦਾ ਹਨੇਰਾ ਚੱਲ ਜਾਂਦਾ ਸੀ। ਕਹਿੰਦੇ ਦੇਖ ਲਓ ਗੱਲ ਉਦਾਂ ਦੀ, ਜੇ ਦੀਵਾ ਬਲਦਾ ਤੇ ਹਨੇਰਾ ਖਤਮ ਹੋ ਜਾਂਦਾ ਸੀ ਤੇ ਫਿਰ ਕੀ ਕਹਿੰਦੇ, ਕਹਿੰਦੇ ਵੀ ਗੱਲ ਸਿਰਫ ਉਦਾਂ ਦੀ ਹੈ। ਕਹਿੰਦੇ ਵੇਦ ਪਾਠ ਮਤ ਪਾਪਾ ਖਾਏ, ਆਂਦਾ ਜਿਵੇਂ ਦੀਵੇ ਦਾ ਚਾਨਣ ਹਨੇਰੇ ਨੂੰ ਖਾ ਗਿਆ, ਆਪਣੀ ਚੀਜ਼ ਸਮੋ ਗਿਆ ਉਹ, ਠੀਕ ਹੈ। ਕਹਿੰਦੇ ਇੱਦਾਂ ਹੀ ਹੈ। ਕਹਿੰਦੇ ਕਿੱਦਾਂ, ਕਹਿੰਦੇ ਵੇਦ ਪਾਠ, ਕਹਿੰਦੇ ਜਦੋਂ ਤੁਸੀਂ ਵੇਦਾਂ ਦਾ ਪਾਠ ਕਰਦੇ ਹੋ ਉਹਦੇ ਜਿਹੜੀ ਤੁਸੀਂ ਮਤ ਲੈਂਦੇ ਹੋ, ਹੁਣ ਧਿਆਨ ਦਿਓ, ਉਦੋਂ ਵੇਦ ਪਾਠ ਦੀ ਉਹਨਾਂ ਨੇ ਗੱਲ ਕੀਤੀ, ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਠੀਕ ਹੈ ਬਾਈ। ਕਹਿੰਦਾ ਜਦੋਂ ਬਾਣੀ ਪੜ੍ਹਦਾ ਤੇ ਗੁਰੂ ਦੀ ਮਤ ਲੈਂਦਾ, ਗੁਰਮਤੀ ਘੱਟ ਚੱਲਣਾ, ਗੁਰੂ ਦੀ ਮਤ ਲੈਂਦਾ, ਗੁਰ ਕੀ ਯੁਕਤੀ ਤਕਨੀਕ ਸ਼ਬਦ ਮਤ ਕੀ ਹੈ ਸੋਚੀ, ਨਾ ਗੁਰੂ ਕੋਲੋਂ ਜਦੋਂ ਗੁਰ ਦੀ ਮਤ ਲੈਂਦਾ, ਸ਼ਬਦ ਦੀ ਸੋਝੀ ਲੈਂਦਾ, ਆਂਦੇ ਫਿਰ ਧਿਆਨ ਦੇਈ ਇਹ ਵੀ ਦੀਵੇ ਵਾਂਗੂ ਹੀ ਹੈ, ਆਂਦੇ ਵੀ ਦੀਵੇ ਵਾਂਗੂ ਹੀ ਹੈ। ਪੁੱਛਿਆ ਕਿੱਦਾਂ, ਆਂਦਾ ਦੀਵਾ ਬਲਿਆ ਤੇ ਚਾਨਣ ਹਨੇਰਾ ਖਤਮ ਹੋ ਗਿਆ। ਕਹਿੰਦਾ ਹਾਂਜੀ। ਕਹਿੰਦਾ ਫਿਰ ਮਾਰ ਝਾਤੀ, ਉੱਥੇ ਤੂੰ ਬੜਾ ਖੁਸ਼ ਹੁੰਦਾ ਵੀ ਮੈਂ ਦੀਵਾ ਬਾਲਿਆ ਤੇ ਹਨੇਰਾ ਖਤਮ ਹੋ ਗਿਆ, ਤੇ ਕਹਿੰਦੇ ਫਿਰ ਗੁਰਬਾਣੀ ਵੀ ਤੇ ਦੀਵੇ ਵਾਂਗੂ ਹੀ ਹੈ। ਕਹਿੰਦਾ ਮਾਰ ਝਾਤੀ, ਤੂੰ ਪਾਠ ਕੀਤਾ, ਕਿੱਦਾਂ ਕੀਤਾ? ਕਹਿੰਦਾ ਫਿਰ ਬਲਿਆ ਹੀ ਨਹੀਂ ਤੇਰੇ ਅੰਦਰ, ਜੇ ਤੇਰੇ ਕਮਰੇ ਚੋਂ ਹਨੇਰਾ ਖਤਮ ਨਹੀਂ ਹੋਇਆ ਤਾਂ ਕੀ ਕਹਿੰਦਾ, ਦੀਵਾ ਬਲਿਆ ਹੀ ਨਹੀਂ। ਹੁਣ ਤੁਸੀਂ ਦੇਖੋ, ਮਾਂ ਨੇ ਕਿਹਾ ਬੱਚੇ ਨੇ ਪੁੱਤ ਦੀਵਾ ਜਗਾਇਆ, ਉਹ ਦੀਵਾ ਜਗਾਇਆ ਬੁੱਝ ਗਿਆ, ਜਗਾ ਕੇ ਆ ਗਿਆ ਬੁੱਝ ਗਿਆ, ਮਾਂ ਗਈ ਕਮਰੇ ਚ, ਨਾ ਤੈਨੂੰ ਕਹਿੰਦੇ ਦੀਵਾ ਜਗਾਇਆ, ਮਾਂ ਮੈਂ ਜਗਾ ਕੇ ਆਇਆ। ਕਹਿੰਦੀ ਉੱਥੇ ਤਾਂ ਹਨੇਰਾ ਹੀ ਹੈ, ਹਨੇਰਾ ਕਿਉਂ ਕਿਹਾ, ਹਨੇਰਾ ਕਹਿੰਦੀ ਦੇਰ ਸੀ ਤੇ ਕੀ ਆਇਆ ਮਨ ਚ, ਦੀਵਾ ਬੁੱਝ ਗਿਆ ਹੋਣਾ, ਕਿਉਂਕਿ ਹਨੇਰੇ ਦਾ ਮਤਲਬ ਇਹੀ, ਮਾਂ ਨੇ ਕਹਿੰਦਾ ਅੰਦਰ ਤਾਂ ਹਨੇਰਾ ਹੀ ਹੈ, ਇਹਦਾ ਮਤਲਬ ਦੀਵਾ ਜਗਿਆ ਹੀ ਨਹੀਂ। ਤੇ ਗੁਰੂ ਸਾਹਿਬ ਕਹਿੰਦੇ ਜੇ ਤੇਰੀ ਮਤ ਦੇ ਅੰਦਰ ਵੀ ਅਗਿਆਨਤਾ ਹੀ ਆ ਤੇ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਤੇਰੇ ਅੰਦਰ ਪ੍ਰਕਾਸ਼ਿਤ ਨਹੀਂ ਹੋਏ, ਤੂੰ ਬਾਣੀ ਪੜ੍ਹੀ ਹੈ ਪਰ ਤੇਰੇ ਅੰਦਰ ਟਿਕੀ ਨਹੀਂ ਹੈ। ਜੇ ਲਾਈਟ ਟਿਕ ਜਾਂਦੀ ਨਾ ਬੁਝਦੀ ਤੇ ਹਨੇਰਾ ਰਹਿਣਾ ਨਹੀਂ ਸੀ, ਜੇ ਤੇਰੇ ਅੰਦਰ ਗੁਰਬਾਣੀ ਟਿਕ ਜਾਂਦੀ ਅੰਦਰ ਅਗਿਆਨਤਾ ਰਹਿਣੀ ਨਹੀਂ ਸੀ। ਵੇਦ ਪਾਠ ਮਤ ਪਾਪਾਂ ਖਾਏ, ਕਿਵੇਂ ਆਂਦਾ ਜਿਵੇਂ ਦੀਵੇ ਦਾ ਚਾਨਣ ਹਨੇਰੇ ਨੂੰ ਖਾ ਗਿਆ, ਕਹਿੰਦਾ ਇੱਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਗੁਰਬਾਣੀ ਹੈ, ਜਿਹੜੇ ਗੁਰੂ ਗ੍ਰੰਥ ਦਾ ਪ੍ਰਕਾਸ਼ ਆ, ਤੇਰੇ ਅੰਦਰੋਂ ਅਗਿਆਨਤਾ ਨੂੰ ਖਾ ਜਾਂਦਾ, ਤੇਰੀ ਮਾੜੀ ਮਤ ਨੂੰ ਖਾ ਜਾਂਦਾ ਹੈ। ਵੇਦ ਪਾਠ ਮਤ, ਕਹਿੰਦਾ ਜਿਹੜੀ ਗੁਰੂ ਦੀ ਮਤ ਆ, ਪਾਪਾਂ ਖਾਏ ਤੇਰੇ ਪਾਪ ਖਾ ਜਾਂਦੀ ਹੈ, ਤੇਰੇ ਅੰਦਰ ਮਾੜੀ ਬਿਰਤੀ ਪੈਦਾ ਨਹੀਂ ਹੋਣ ਦਿੰਦੀ। ਕਦੋਂ? ਜਦੋਂ ਇਹ ਚਾਨਣ ਹੁੰਦਾ। ਹੁਣ ਧਿਆਨ ਦੇਣਾ ਆਪ ਜੀ ਨੇ, ਕਿਉਂਕਿ ਆਪਾਂ ਵਿਚਾਰ ਨਹੀਂ ਕਰਦੇ। ਇੱਕ ਜਗ੍ਹਾ ਤੇ ਗੁਰੂ ਸਾਹਿਬ ਨੇ ਲਿਖਦੇ ਆ, ਕਹਿੰਦੇ ਦਿਨ ਮੇ ਰਹਿਣ ਰਹਿਣ ਮੇ ਦਿਨੀਅਰ, ਉਸ ਸੀਤ ਵਿਦ ਸੋਈ। 879 ਅੰਗ ਦੇ ਪੜ੍ਹਿਓ, ਕਹਿੰਦੇ ਦਿਨ ਮੇ ਰਹਿਣ ਰਹਿਣ ਮੇ ਦਿਨੀਅਰ। ਦੇਖੋ ਕਿੰਨੀ ਸੋਹਣੀ ਗੱਲ ਲਿਖੀ, ਦਿਨ ਮੇ ਰਹਿਣ। ਆਂਦੇ ਜਦੋਂ ਦਿਨ ਚੜ੍ਹਦਾ ਨਾ, ਦਿਨ ਦਾ ਜਦੋਂ ਸੂਰਜ ਚੜ੍ਹਦਾ, ਦਿਨ ਮੇ ਰਹਿਣ। ਕਹਿੰਦੇ ਰਹਿਣ ਕੀ ਹੈ? ਰਾਤ। ਰਾਤ ਕੀ ਹੈ? ਹਨੇਰਾ। ਕਹਿੰਦੇ ਦੇਖ ਲਓ ਜਦੋਂ ਦਿਨ ਚੜ੍ਹਦਾ ਨਾ, ਤੇ ਦਿਨ ਦਾ ਪ੍ਰਕੋਪ ਇੰਨਾ, ਚਾਨਣ ਇੰਨਾ, ਉਹਦੇ ਅੰਦਰ ਰਾਤ ਸਮਾ ਜਾਂਦੀ ਹੈ, ਰਾਤ ਦਾ ਹਨੇਰਾ ਉਹਦੇ ਅੰਦਰ ਸਾਰਾ ਸਮਾ ਜਾਂਦਾ ਹੈ। ਫਿਰ ਕਹਿੰਦੇ ਰਹਿਣ ਮੇ ਦਿਨੀਅਰ, ਜਦੋਂ ਕਹਿੰਦੇ ਰਾਤ ਪੈਂਦੀ, ਉਹ ਦਿਨ ਦਾ ਜਿੰਨਾ ਉਜਾਲਾ ਸੀ, ਸੂਰਜ ਦਾ ਜਿੰਨਾ ਪ੍ਰਕਾਸ਼ ਸੀ, ਉਹ ਸਾਰਾ ਰਾਤ ਦੇ ਹਨੇਰੇ ਚ ਸਮਾ ਜਾਂਦਾ। ਉਸ ਨੇ ਸੀਤ ਬਿੱਧ ਸੋਈ, ਉਸਨੇ ਕਹਿੰਦੇ ਗਰਮੀ ਨੂੰ, ਸੀਤ ਕਹਿੰਦੇ ਠੰਡ ਨੂੰ, ਕਹਿੰਦੇ ਵੀ ਬਿੱਧ ਸੋਈ, ਕਹਿੰਦੇ ਉਹੀ ਤਰੀਕਾ ਗਰਮੀ ਦਾ ਤੇ ਸਰਦੀ ਦਾ। ਕਹਿੰਦੇ ਕਿਵੇਂ? ਕਹਿੰਦੇ ਗਰਮੀ ਪੈਣ ਡਈ ਹੈ। ਕਹਿੰਦੇ ਹਾਂਜੀ। ਕਿੱਦਾਂ ਗਰਮੀ ਪੈਣ ਡਈ ਹੈ? ਕਿੱਦਾਂ ਪਸੀਨੇ ਆਉਣ ਡੇ, ਤੇ ਜੋ ਠੰਡ ਦਾ ਮੌਸਮ ਆਉਂਦਾ, ਉਹ ਠੰਡ ਜਿਹੜੀ ਹੈ ਉਹ ਗਰਮੀ ਨੂੰ ਆਪਣੇ ਚ ਸੰਭਾਲ ਲੈਂਦੀ ਹੈ। ਗਰਮੀ ਜਾਂਦੀ ਤੇ ਕਿਤੇ ਨਹੀਂ ਭੱਜ ਗਏ, ਤੇ ਜਦੋਂ ਗਰਮੀ ਆਉਂਦੀ ਹੈ ਉਦੋਂ ਗਰਮੀ ਨੂੰ ਮੌਕਾ ਮਿਲਦਾ, ਹੁਕਮ ਮਿਲ ਜਾਂਦਾ, ਉਹ ਪ੍ਰਬਲ ਹੋ ਜਾਂਦੀ ਹੈ, ਤਾਕਤ ਵਾਲੀ ਹੋ ਜਾਂਦੀ ਹੈ ਗਰਮੀ, ਤਾਂ ਕੀ ਕਰਦੀ ਹੈ? ਉਹ ਠੰਡ ਨੂੰ ਆਪਣੇ ਚ ਸੰਭਾਲ ਲੈਂਦੀ ਹੈ। ਉਸ ਨੂੰ ਸੀਤ ਬਿੱਧ ਸੋਈ, ਇਹਦਾ ਤਰੀਕਾ ਉਹੀ ਹੈ। ਕਹਿੰਦੇ ਇਸੇ ਤਰ੍ਹਾਂ ਹੀ ਤੇਰੇ ਅੰਦਰ ਅਗਿਆਨਤਾ ਆ, ਉਸ ਅਗਿਆਨਤਾ ਨੇ, ਹਨੇਰੇ ਨੇ ਪ੍ਰਕਾਸ਼ ਨੂੰ ਆਪਣੇ ਚ ਸਮਾ ਕੇ ਰੱਖਿਆ, ਦਬਾ ਕੇ ਰੱਖਿਆ, ਪ੍ਰਕਾਸ਼ ਕਿਤੇ ਦੂਰ ਨਹੀਂ ਹੈ, ਤੇਰੇ ਅੰਦਰ ਹੀ ਹੈ। ਧਿਆਨ ਦਿਓ, ਰਾਤ ਦੇ ਹਨੇਰੇ ਵਿੱਚੋਂ ਹੀ ਦਿਨ ਪੈਦਾ ਹੋਇਆ ਹੈ। ਕਹਿੰਦਾ ਤੇਰੇ ਅੰਦਰ ਅਗਿਆਨਤਾ ਆ, ਪਰ ਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪ੍ਰਕਾਸ਼ ਨੂੰ ਆਪਣੇ ਅੰਦਰ ਪ੍ਰਕਾਸ਼ਿਤ ਕਰ ਲੈਣਾ, ਤੇਰੀ ਅਗਿਆਨਤਾ ਸਮਾ ਜਾਣੀ ਹੈ। ਤੇਰੇ ਅੰਦਰ ਹੀ ਜੋਤ ਹੈ, ਤੇਰੇ ਅੰਦਰ ਹੀ ਚਾਨਣ ਹੈ, ਤੇਰੇ ਅੰਦਰ ਹੀ ਪ੍ਰਕਾਸ਼ ਹੈ, ਤੇਰੇ ਅੰਦਰ ਹੀ ਬ੍ਰਹਮ ਗਿਆਨ ਹੈ। ਕਹਿੰਦਾ ਅੰਦਰੋਂ ਜਾਗਰ ਹੋ ਜਾਣਾ, ਬਾਹਰੋਂ ਲੱਭਣ ਦੀ ਲੋੜ ਨਹੀਂ ਹੈ, ਸਭ ਕੁਛ ਤੇਰੇ ਅੰਦਰ ਹੀ ਹੈ, ਪਰ ਤਰੀਕੇ ਹੈ। ਤਾਂ ਉਹਨਾਂ ਨੇ ਕਿਹਾ ਵੇਦ ਪਾਠ ਮਤ ਪਾਪਾਂ ਖਾਏ। ਫਿਰ ਉਹਨਾਂ ਕੀ ਕਿਹਾ? ਉਗਵੇ ਸੂਰ ਨਾ ਜਾਪੇ ਚੰਦ। ਆਂਦਾ ਜਦੋਂ ਸੂਰਜ ਚੜ੍ਹਦਾ, ਚੰਦਰਮਾ ਦਿਖਦਾ ਹੀ ਨਹੀਂ, ਤੱਕ ਜਾ ਕਹਿੰਦੇ ਫਿਰ ਇੱਦਾਂ ਹੀ ਆ, ਜਿੰਨਾ ਅੰਦਰ ਪ੍ਰਕਾਸ਼ ਹੋ ਜਾਂਦਾ ਉਹਨਾਂ ਅੰਦਰ ਦੀ ਅਗਿਆਨਤਾ ਦਿਖਦੀ ਨਹੀਂ ਹੈ। ਉਹਨਾਂ ਦੇ ਅੰਦਰ ਵੀ ਸਭ ਕੁਝ ਆ, ਸਭ ਕੁਝ ਤੇਰੇ ਅੰਦਰ ਵੀ ਹੈ, ਸਿਰਫ ਸਮਝਣ ਦੀ ਗੱਲ ਹੈ। ਤਾਂ ਗੁਰੂ ਸਾਹਿਬ ਨੇ ਕੀ ਕਹਿ ਦਿੱਤਾ, ਕਹਿੰਦੇ ਗੁਰਮਤੀ ਘੱਟ ਚਾਨਣਾ ਹਰ ਨਾਮ ਪਾਵੇ ਸੋਏ। ਕਹਿੰਦੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ ਕਰ ਲਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨਾ ਕੀਤਾ ਪਿਆਰ ਦੇ ਨਾਲ, ਸਤਿਕਾਰ ਦੇ ਨਾਲ, ਤੇ ਇਸ ਪ੍ਰਕਾਸ਼ ਨੂੰ ਆਪਣੇ ਅੰਦਰ ਚੰਨ ਚ ਲਿਆਂਦਾ, ਅੰਦਰ ਲਾਈਟ ਜਗਾਈ ਹੈ, ਚਾਨਣ ਕੀਤਾ। ਚੰਨਣਾ ਭਾਵ ਕੀ ਹੈ, ਦੀਵਾ ਬੜਿਆ ਤੇ ਬੁੱਝ ਗਿਆ ਫਿਰ ਹਨੇਰਾ ਹੀ ਹੈ। ਇਹਦਾ ਮਤਲਬ ਬਾਣੀ ਪੜ੍ਹੀ ਅੰਦਰ ਟਿੱਕੀ ਨਹੀਂ ਤੇ ਹਨੇਰਾ ਹੀ ਹੈ। ਇਹਦਾ ਮਤਲਬ ਜੋਤ ਜਗਦੀ ਰਹਿੰਦੀ ਟਿੱਕੀ ਰਹਿੰਦੀ ਤੇ ਚਾਨਣ ਸੀ। ਇਹਦਾ ਮਤਲਬ ਗੁਰਬਾਣੀ ਪੜ੍ਹੀ ਤੇ ਅੰਦਰ ਟਿੱਕ ਜਾਂਦੀ ਤੇ ਅੰਦਰ ਚਾਨਣ ਸੀ, ਗੁਰਬਾਣੀ ਪੜ੍ਹੀ ਪਰ ਅੰਦਰ ਟਿੱਕੀ ਕੋਈ ਨਹੀਂ ਹੈ, ਅੰਦਰ ਟਿੱਕੀ ਕੋਈ ਨਹੀਂ ਹੈ। ਤਾਂ ਕਹਿੰਦੇ ਗੁਰਮਤੀ ਘੱਟ ਚਾਨਣਾ। ਕਹਿੰਦਾ ਇਸ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਪੜ੍ਹਾਂਗੇ, ਗੁਰਮਤ, ਗੁਰ ਦਾ ਭਾਵ ਜੁਗਤੀ, ਟੈਕਨੀਕ, ਨਾਮ, ਸਿਮਰਨ, ਸ਼ਬਦ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਆਪਾਂ ਸ਼ਬਦ ਦੀ ਮਤ ਲਵਾਂਗੇ, ਸੁਝੀ ਲਵਾਂਗੇ, ਤੇ ਸਾਡੇ ਅੰਦਰ ਚਾਨਣ ਹੋਵੇਗਾ, ਸਾਡੇ ਅੰਦਰ ਚਾਨਣ ਹੋਵੇਗਾ। ਕਹਿੰਦਾ ਆਪਾਂ ਚਾਨਣ ਦਾ ਮਤਲਬ ਕੀ ਹੈ, ਹਨੇਰਾ ਦੂਰ ਹੋਵੇਗਾ, ਅਗਿਆਨਤਾ ਦੂਰ ਹੋਵੇਗੀ, ਹੈ ਨਾ। ਜਦੋਂ ਇਹ ਚਾਨਣ ਅੰਦਰ ਹੋਵੇਗਾ ਤੇ ਗੁਰੂ ਨੂੰ ਪਿਆਰੀ ਸਤਸੰਗ ਜੀ ਗੁਰੂ ਸਾਹਿਬ ਨੇ ਕਹਿਣ ਲੱਗੇ, ਹਰ ਨਾਮ ਪਾਵੇ ਸੋਏ। ਵਿਚਾਰ ਕਰਨਾ ਆਪ ਜੀ ਜਰਾ, ਹਰ ਨਾਮ ਪਾਵੇ ਸੋਏ। ਗੁਰੂ ਸਾਹਿਬ ਨੇ ਆਪ ਜੀ ਨੂੰ ਸਮਝਾਉਣ ਲੱਗੇ, ਕਹਿੰਦੇ ਜਿਹਦੇ ਅੰਦਰ ਅੰਦਰੇ ਚਾਨਣ ਹੈ, ਜਿਹਦੇ ਅੰਦਰੇ ਚਾਨਣ ਹੈ, ਜਿਹਦੇ ਅੰਦਰੇ ਦੀਵਾ ਜਗਦਾ ਰਹਿੰਦਾ, ਜਿਹਦੇ ਅੰਦਰ ਗੁਰਬਾਣੀ ਟਿੱਕ ਜਾਂਦੀ ਹੈ। ਕਹਿੰਦਾ ਫਿਰ ਕਹਿੰਦਾ ਹਰ ਨਾਮ ਪਾਵੇ ਸੋਏ। ਕਹਿੰਦਾ ਉਹ ਨਾਮ ਦੀ ਪ੍ਰਾਪਤੀ ਕਰਦਾ, ਨਾਮ ਦਾ ਭਾਵ ਸੋਝੀ। ਕਹਿੰਦਾ ਫਿਰ ਉਹ ਆਪਣੇ ਅੰਦਰੋਂ ਸੋਝੀ ਦੀ ਪ੍ਰਾਪਤੀ ਕਰਦਾ ਹੈ, ਜਿਹਦੇ ਅੰਦਰ ਬਾਣੀ ਟਿੱਕਦੀ ਨਹੀਂ ਹੈ। ਕਹਿੰਦੇ ਬਈ ਉਹਨੂੰ ਸੋਝੀ ਕਿੱਥੋਂ ਆਉਣੀ ਆ, ਉਹਨੂੰ ਇਹ ਸੋਝੀ ਕਿੱਥੋਂ ਆਉਣੀ ਆ, ਉਹਨੂੰ ਇਹ ਸੋਝੀ ਨਹੀਂ ਆਉਣੀ। ਹੁਣ ਤੁਸੀਂ ਹਿਸਾਬ ਲਾਓ, ਤੁਹਾਡੇ ਮਨ ਵਿੱਚ ਵੀ ਤਾਂ ਆਉਂਦਾ ਹੋਊਗਾ ਵੀ ਯਾਰ ਗੁਰਬਾਣੀ ਪੜ੍ਹਦੇ ਹਾਂ ਆਪਾਂ, ਕਿਹੜੀ ਨਹੀਂ ਪੜ੍ਹਦੇ, ਸਾਰੇ ਪੜ੍ਹਦੇ ਹਾਂ। ਪਰੰਤੂ ਪ੍ਰੋਬਲਮ ਕਿੱਥੇ ਆ ਵੀ ਆਪਾਂ ਗੁਰਬਾਣੀ ਪੜ੍ਹਦੇ ਹਾਂ, ਪਰ ਜਦੋਂ ਆਪਾਂ ਗੁਰਬਾਣੀ ਪੜ੍ਹਨੇ ਸਾਡੇ ਮਨ ਵੀ ਤਾਂ ਟਿਕਿਆ ਚਾਨਣ ਕਿਸੇ ਹੋਰ ਚੀਜ਼ ਦਾ ਆ। ਕਹਦਾ ਫਲਾਣਾ ਕੰਮ ਨਹੀਂ ਬਣਿਆ, ਟਮਕਾਣਾ ਕੰਮ ਨਹੀਂ ਬਣਿਆ, ਹੁਣ ਧਿਆਨ ਦੇ ਕੰਮ ਵਾਲੇ ਪਾਸੇ ਸੀ, ਹੈ ਨਾ, ਤੇ ਦੀਵਾ ਪੁੱਜ ਗਿਆ, ਹੈ ਨਾ। ਹੁਣ ਧਿਆਨ ਦਿਓ ਗੁਰੂ ਪਿਆਰਿਓ, ਜਦੋਂ ਆਪਾਂ ਦੀਵਾ ਬਾਲਦੇ ਹਾਂ ਭਾਵੇਂ ਅੰਦਰ ਹੀ ਬਾਲਦੇ ਹਾਂ, ਅੰਦਰ ਵੀ ਬਾਲਦੇ ਹਾਂ, ਆਪਾਂ ਕੀ ਵੇਖਦੇ ਹਾਂ ਵੀ ਖਿੜਕੀਆਂ ਖੁੱਲੀਆਂ ਤੇ ਨਹੀਂ। ਜੇ ਖਿੜਕੀਆਂ ਖੁੱਲੀਆਂ ਤੇ ਦੀਵਾ ਪੁੱਜ ਜਾਣਾ, ਹੈ ਨਾ। ਇੱਦਾਂ ਹੀ ਆਪਾਂ ਕੀ ਕਰਦੇ ਹਾਂ, ਆਪਾਂ ਦੀਵਾ ਸਾਈਡ ਜਿਹਦੇ ਬਾਲਦੇ, ਖਿੜਕੀਆਂ ਬੰਦ ਕਰ ਦਿੰਦੇ ਹਾਂ ਵੀ ਮੈਂ ਦੀਵਾ ਬਾਲਣ ਲੱਗਾ, ਹੁਣ ਖਿੜਕੀਆਂ ਬੰਦ ਕਰ ਤਾਂ ਹਵਾ ਉਹੀ ਬੁੱਝੂਗਾ। ਤੇ ਗੁਰੂ ਸਾਹਿਬ ਨੂੰ ਕੀ ਕਹਿੰਦੇ, ਕਹਿੰਦੇ ਗੁਰਦਖ ਲਾਈ ਮੋਰੀ, ਜਿੱਤ ਮਿਰਗ ਪਰਤਖਾ ਜੋਰੀ, ਮੂੰਹ ਦਲੀਏ ਦਰਵਾਜ਼ੇ ਬੱਜ ਗਏ ਨੇ ਅਨਹਦ ਬਾਜੇ। ਉਹ ਸੰਸਾਰੀ ਗੱਲਾਂ ਨਾਲ ਜੋੜ ਜੋੜ ਕੇ ਤੇ ਗੁਰੂ ਜੀ ਨੇ ਸਮਝਾਇਆ ਕੁਝ, ਕਹਿੰਦਾ ਤੂੰ ਦੀਵਾ ਬਾਲਣ ਲੱਗਦਾ, ਕਹਿੰਦਾ ਬੁੱਝੂਗਾ, ਖਿੜਕੀਆਂ ਬੰਦ ਕਰ ਦਿੰਦਾ ਕਮਰੇ ਦੀਆਂ ਤੇ ਦੀਵਾ ਬਾਲ ਦਿੰਦਾ। ਕਹਿੰਦਾ ਹਾਂਜੀ, ਕਹਿੰਦਾ ਜੇ ਖਿੜਕੀਆਂ ਖੁੱਲੀਆਂ ਛੱਡੇਗਾ ਜਿੰਨੀ ਮਰਜ਼ੀ ਤੀਲੀਆਂ ਬਾਲ ਲਈ, ਬਲਣਾ ਨਹੀਂ। ਕਹਿੰਦਾ ਫਿਰ ਇੱਦਾਂ ਹੀ ਗੁਰਬਾਣੀ ਵੀ ਅੰਦਰ ਚਾਨਣ ਹੋ ਸਕਦੀ ਹੈ, ਪਰ ਦਰਵਾਜ਼ੇ ਬੰਦ ਕਰ ਲੈ ਵਿਕਾਰਾਂ ਦੇ, ਜਿਹੜੇ ਤੇਰੇ ਅੰਦਰ ਵਿਕਾਰ ਪੈਦਾ ਹੁੰਦੇ ਨੇ ਮੂੰਹ ਬੰਦ ਕਰ ਲੈ, ਮੂੰਹ ਦਲੀਏ ਦਰਵਾਜ਼ੇ। ਕਹਿੰਦਾ ਦਰਵਾਜ਼ੇ ਬੰਦ ਕਰ ਲੈ, ਇਹਦਾ ਮਤਲਬ ਗੁਰੂ ਸਾਹਿਬ ਨੇ ਕਿਹਾ ਗਿਆਨ ਅੰਦਰ ਆ ਨਾ, ਸੰਸਾਰ ਨੂੰ ਵੇਖਦਾ, ਵੇਖੀ ਜਾ, ਵੇਖੀ ਜਾ। ਉਹਨਾਂ ਕਿਹਾ ਅੱਖੀ ਵਜੋਂ ਵੇਖਣਾ, ਮੈਨੂੰ ਕੰਨਾਂ ਸੁਣਨਾ। ਕਹਿੰਦੇ ਅੱਖਾਂ ਨਾਲ ਵੇਖੀ ਜਾ ਸੰਸਾਰ ਨੂੰ, ਮੈਂ ਨਹੀਂ ਮਨਾ ਕਰਦਾ, ਪਰ ਧਿਆਨ ਦੇ ਇਹਨਾਂ ਅੱਖਾਂ ਨਾਲ ਜੋ ਵੇਖਿਆ ਹੀ ਨਾ, ਉਹ ਮਨ ਤੱਕ ਨਾ ਜਾਣਦੇ। ਕਹਿੰਦਾ ਕਿਉਂ ਅੱਖੀ ਵਜੋਂ ਵੇਖਣਾ? ਕਹਿੰਦੇ ਅੱਖਾਂ ਤੋਂ ਬਗੈਰ ਮਨਾ, ਤੂੰ ਵੇਖ ਕਿਹਨੂੰ ਵੇਖ, ਤੂੰ ਜੱਗ ਨੂੰ ਨਾ ਵੇਖ, ਤੂੰ ਰੱਬ ਨੂੰ ਵੇਖ, ਤੂੰ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨ, ਤੂੰ ਸੰਸਾਰ ਦੀ ਗੱਲ ਨਾ ਮੰਨ। ਸੰਸਾਰ ਦੀ ਮੰਨੇਗਾ ਮਾਰਿਆ ਜਾਏਗਾ, ਗੁਰੂ ਗ੍ਰੰਥ ਸਾਹਿਬ ਦੀ ਮੰਨ ਲਏਗਾ ਤਰ ਜਾਏਗਾ। ਸੁਵੜ ਭਾਗੇ ਹੋ ਕਰਮਾ ਵਾਲਿਓ, ਸਮਾਂ ਹੋ ਗਿਆ ਗੁਰੂ ਪਿਆਰਿਓ, ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।